ಗುರು ಗರೀಬ ನಿವಾಜ ತನ್ ತನ್ ಶ್ರೀ ಗುರು ಹರ ಗೋಬಿಂದ ಜೀ
ಬಡೇ ಪ್ಯಾರ ನಾಲ ಸಾರಿ ಸಂಗತ ಸಭ ತೋ ಪಹಿಲಾਂ ਜੋੜੋ ਦੋਵੇਂ ਹੱਥ ਅਦਬ ਸਤਿਕਾਰ ਨਾਲ ਬੜੀ ਨਿਮਰਤਾ ਦੇ ਨਾਲ ਸਾਨੂੰ ਅਸੀਸ ਬਖਸ਼ਦੇ ਹੋਏ ਫਤਿਹ ਦੀ ਸਾਂਝ ਰਲ ਕੇ ਕਰੋ ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਬੜੀ ਸ਼ਰਧਾ ਬੜੀ ਭਾਵਨਾ ਦੇ ਨਾਲ ਤੁਸੀਂ ਸਾਰੇ ਮਨਾ ਰਹੇ ਹੋ। ਆਓ ਕੀਰਤਨ ਦੀ ਆਰੰਭਤਾ ਮਹਾਰਾਜ ਜੀਆਂ ਨੂੰ ਜੀ ਆਇਆਂ ਕਹੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜੀ ਆਇਆਂ ਕਹੀਏ ਕੋਈ ਰਸਨਾ ਖਾਲੀ ਨਾ ਰਹੇ। ਬੜੇ ਪਿਆਰ ਚ ਕਿਰਪਾ ਕਰਿਓ ਔਰ ਐਡੀ ਤਗੜੀ ਭਾਵਨਾ ਨਾਲ ਸੰਗਤ ਵਿੱਚ ਬਹਿਣਾ ਇੱਧਰ ਕੌਣ ਨੇ ਸਾਰੇ ਆਖੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ। ਸਾਰਿਆਂ ਨੇ ਨਹੀਂ ਆਖਿਆ, ਆਖੋ ਧੰਨ ਧੰਨ ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ।
ਐਡੀ ਤਗੜੀ ਭਾਵਨਾ ਨਾਲ ਬਹਿਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਆਪ ਹਾਜ਼ਰ ਨਾਜ਼ਰ ਗੁਰੂ ਹਰਗੋਬਿੰਦ ਸਾਹਿਬ ਚੌਂਕੜਾ ਮਾਰ ਕੇ ਬੈਠੇ ਨੇ। ਆਓ ਕੀਰਤਨ ਦੀ ਆਰੰਭਤਾ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਜੀ ਆਇਆਂ ਕਹੀਏ ਤੇ ਸਭ ਨੇ ਨਾਲ ਨਾਲ ਕਿਰਪਾ ਕਰਨੀ, ਸਭ ਨੇ ਨਾਲ ਨਾਲ ਕੀਰਤਨ ਕਰਨਾ, ਇਹ ਬੇਨਤੀ ਪ੍ਰਵਾਨ ਕਰਿਓ। ਕੋਈ ਰਸਨਾ ਵੰਝੀ ਨਾ ਰਹੇ। ਭੈਣਾਂ ਨੂੰ ਬੇਨਤੀ, ਥੋੜਾ ਥੋੜਾ ਗਾਂਹ ਗਾਂਹ ਹੋ ਜਾਓ, ਅੱਗੇ ਅੱਗੇ ਹੋ ਜਾਓ, ਬਚਨ ਮੰਨੋ ਗਾਂਹ ਗਾਂਹ ਹੋ ਜਾਓ, ਇਧਰੋਂ ਵੀ ਗਾਂਹ ਹੋ ਜਾਓ, ਇਧਰੋਂ ਵੀ ਗਾਂਹ ਹੋ ਜਾਓ। ਵੀਰਾਂ ਨੂੰ ਵੀ ਬੇਨਤੀ, ਥੋੜਾ ਥੋੜਾ ਅੱਗੇ ਅੱਗੇ ਆ ਜਾਓ ਸਾਰੇ। ਆਪਾਂ ਸਾਰਿਆਂ ਨੇ ਰਲ ਮਿਲ ਕੇ ਕੀਰਤਨ ਕਰਨਾ ਹੈ, ਗੁਰੂ ਸੇਵਾ ਲਵੇ। ਬਾਹਰ ਵੀ ਜਿਹੜੇ ਪ੍ਰੇਮੀ ਨੇ ਸਭ ਨੂੰ ਬੇਨਤੀ, ਅੰਦਰ ਆਉਣ ਦੀ ਕਿਰਪਾਲਤਾ ਕਰੋ। ਜੁੜੋ ਜੀ ਕੀਰਤਨ ਦੇ ਨਾਲ ਸਾਰੇ ਜੀ।
ਕਰ ਆਇਆ ਪਿਰ ਮੇਰਾ ਕਰ ਆਇਆ, ਕਰ ਆਇਆ ਪਿਰ ਮੇਰਾ ਕਰ ਆਇਆ।
ਪਿਰ ਕੌਣ ਹੈ?
ਤਨ ਤਨ ਛੇਵੇਂ ਪਾਤਸ਼ਾਹ, ਤਨ ਤਨ ਛੇਵੇਂ ਪਾਤਸ਼ਾਹ ਬੋਲੋ, ਤਨ ਤਨ
ਛੇਵੇਂ ਪਾਤਸ਼ਾਹ
ਸਾਰੇ ਬੋਲੋ,
ਤਨ ਤਨ ਛੇਵੇਂ ਪਾਤਸ਼ਾਹ
ਕਰ ਆਇਆ ਪਿਰ ਮੇਰਾ ਕਰ ਆਇਆ। ਤਨ ਹਮਾਰੇ ਪਾਗ,
ਤਨ ਤਨ ਹਮਾਰੇ ਪਾਗ,
ਤਨ ਤਨ ਹਮਾਰੇ ਪਾਗ
ਪੜੋ।
ਕਰ ਆਇਆ ਪਿਰ ਮੇਰਾ ਕਰ ਆਇਆ,
ਆਇਆ ਫਿਰ ਮੇਰਾ
ਸੋਹੇ ਬੰਕ ਦੁਆਰ ਸਗਲਾ ਬਨ ਖਰਾ ਸੋਹੇ ਬੰਕ
ਦੁਆਰ ਸਗਲਾ ਬਨ ਹਰਾ
ਹਰ ਖਰਾ ਸੁਆਮੀ ਸੁਖੇ ਗਾਮੀ ਆਨੰਦ ਮੰਗਲ ਰਸ ਪੰਨਾ ਹਰਾ ਸੁਆਮੀ ਸੁਖੇ ਗਾਮੀ ਆਨੰਦ ਮੰਗਲ ਰਸ ਕਣਾ
ਆਨੰਦ ਮੰਗਲ ਰਸ ਕਣਾ
ਨਵਲ ਨਵ ਤਨ ਨਾ ਹੋ ਬਾਲਾ ਕਮਨ ਰਸਨਾ ਗੁਣ ਪੰਨਾ
ਕਮਨ ਰਸਨਾ ਗੁਣ ਪੰਨਾ ਸੋਹੀ ਦੇਖ ਮੋਹੀ ਸਗਲ ਸਹਿਸਾ ਦੁੱਖ ਖਰਾ ਸਗਲ ਸਹਿਸਾ ਦੁੱਖ ਖਰਾ
ਨਾਨਕ ਪਯਮ ਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰਮ ਪਰਾ
ਮਿਲੇ ਸੁਆਮੀ ਅਪਰਮ ਪਰਾ
ਮਿਲੇ ਸੁਆਮੀ ਅਪਰਮ ਪਰਾ ਕਰ ਆਇਆ ਪਿਰ ਮੇਰਾ ਕਰ ਆਇਆ ਕਰ ਆਇਆ ਪਿਰ ਮੇਰਾ ਕਰ ਆਇਆ ਸਾਰੇ ਜੀ ਆਇਆ ਕਵੋ ਤੁਹਾਡੀ ਆਵਾਜ਼ ਸੁਣ ਨਹੀਂ ਸਕਦੀ
ਵਾਹਿਗੁਰੂ 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 ਵਾਹਿਗੁਰੂ
ਸੰਗਤ ਜੀ ਬੋਲੋ ਸਾਰੇ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਛੇਵੇਂ ਪਾਤਸ਼ਾਹ ਨੂੰ ਜੀ ਆਇਆ ਕਹੋ
ਵਾਹਿਗੁਰੂ 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 ਵਾਹਿਗੁਰੂ
ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ ਸੱਚ ਮੰਗਲ ਗਾਵੋ ਤਾਂ ਪ੍ਰਭ ਪਾਵੋ ਸੋਹੇ ਲੜਾ ਜੁਗ ਚਾਰੇ ਆਪਣੇ ਘਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤਿਰ ਪਵਣ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਦਾਸ ਬੋਲੇ ਮੇਰੇ ਤੋਂ ਬਾਅਦ ਵੀਰ ਫਿਰ ਸਾਰੀਆਂ ਭੈਣਾਂ ਗੱਜ ਕੇ ਮੰਗਲ ਗਾਵੋ ਹਮ ਕਰ ਸਾਜਨ ਆਇਆ ਹਮ ਕਰ ਸਾਜਨ ਆਇਆ
ਹਮ ਕਰ ਸਾਜਨ ਆਇਆ ਹਮ ਕਰ ਸਾਜਨ ਆਇਆ
ਭੈਣਾ ਬੋਲੋ
ਹਮ ਕਰ ਜੀ ਹਮ
ਬੋਲੋ ਉੱਚੀ ਕਿਹੜਾ ਸਾਜਣ
ਧੰਨ ਗੁਰੂ ਛੇਵੇਂ ਪਾਤਸ਼ਾਹ ਧੰਨ ਗੁਰੂ ਛੇਵੇਂ ਪਾਤਸ਼ਾਹ
ਮੇਰੀ ਸੇ ਜੜੀਏ ਆਡੰਬਰ ਬਣਿਆ
ਮਨ ਚਾਉ ਪਿਆ ਪ੍ਰਭ ਆਵਤ ਸੁਣਿਆ ਆਓ ਜੀ ਤੂੰ ਆਓ ਹਮਾਰੇ ਆਓ ਜੀ ਆਓ ਜੀ
ਆਓ ਜੀ
ਲਟਕੇ
ਆਓ ਜੀ
ਬੋਲੋ ਆਓ ਜੀ ਆਓ ਜੀ
ਆਓ ਜੀ ਆਓ ਜੀ
ਆਓ ਜੀ ਤੂੰ ਆਓ ਹਮਾਰੇ ਹਰ ਜਸ ਸਰਵਣ ਸੁਣਾਵਣਾ ਤੁਧ ਆਮਤ ਮੇਰਾ ਮਨ ਤਨ ਖਰਿਆ ਹਰ ਜਸ ਤੁਮ ਸੰਗ ਹੋ ਤੁਮ ਸੰਗ ਜੀ ਤੁਮ ਸੰਗ ਗਾਵਣਾ ਭੈਣਾਂ ਮੇਰੀਆਂ ਗੱਜੋ ਹਮ ਕਰ ਧੰਨ ਧੰਨ ਸ੍ਰੀ ਗੁਰੂ ਹਰ ਗੋਬਿੰਦ ਜੀ ਧੰਨ ਧੰਨ ਸ੍ਰੀ ਗੁਰੂ ਹਰ ਗੋਬਿੰਦ ਜੀ
ਧੰਨ ਧੰਨ ਸ੍ਰੀ ਗੁਰੂ ਹਰ ਗੋਬਿੰਦ ਜੀ
ਧੰਨ
ਧੰਨ ਸ੍ਰੀ ਗੁਰੂ ਹਰ ਗੋਬਿੰਦ
ਕੋਈ ਰਸਨਾ ਖਾਲੀ ਨਾ ਰਹੇ ਗੱਜ ਕੇ ਸੰਗਤ ਬੋਲੇ ਥੋੜਾ ਜਿਹਾ ਜ਼ੋਰ ਹੋਰ ਲਾਓ ਗੱਜ ਕੇ
ਵਾਹਿਗੁਰੂ 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 ਵਾਹਿਗੁਰੂ
ਸਖੀ ਮਿਲੋ ਰਸ ਮੰਗਲ ਗਾਵੋ ਸਖੀ ਮਿਲੋ ਰਸ ਮੰਗਲ ਗਾਵੋ ਹਮ ਕਰ ਸਾਜਨ ਆਇਆ ਬੋਲੋ ਕਰ ਆਇਆ ਪਿਰ ਮੇਰਾ ਕਰ ਆਇਆ ਕਰ ਆਇਆ ਪਿਰ ਮੇਰਾ ਕਰ ਆਇਆ ਲਓ ਹਾਜ਼ਰੀ ਕਰ
ਆਇਆ
ਸੰਗਤ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਆਰ ਔਰ ਸਤਿਕਾਰ ਦੇ ਵਿੱਚ ਇੱਕ ਵਾਰੀ ਕਰੋ ਆਪੋ ਆਪਣੀ ਰਸਨਾ ਨੂੰ ਪਵਿੱਤਰ ਸਾਰੀ ਸੰਗਤ ਪਿਆਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ
ਵਾਹਿਗੁਰੂ
ਬਿਲਕੁਲ ਥੋੜੇ ਜਿਹੇ ਮਿੰਟ ਆਪਣੇ ਕੋਲ ਹੋਰ ਬਾਕੀ ਨੇ ਤੇ ਮੇਰੀ ਬੇਨਤੀ ਹੈ ਥੋੜਾ ਜਿਹਾ ਮਨਾਂ ਨੂੰ ਟਿਕਾ ਕੇ ਬਹਿਣ ਦਾ ਯਤਨ ਕਰਿਓ ਅਗਰ ਅਜੇ ਵੀ ਕੋਈ ਰਹਿ ਗਿਆ ਇੱਕ ਵਾਰੀ ਸਾਰੀ ਸੰਗਤ ਫਿਰ ਆਖੋ ਵਾਹਿਗੁਰੂ
ਵਾਹਿਗੁਰੂ
ਏਦਾਂ ਨਹੀਂ ਗੱਜ ਕੇ ਆਖੋ ਵਾਹਿਗੁਰੂ
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 ਅੱਜ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਦਿਨ ਹੈ। ਧਿਆਨ ਦੇਣਾ ਸਾਰੇ, ਏਡਾ ਵੱਡਾ ਦਿਨ ਹੈ। ਇਹ ਬਾਬਾ ਨੰਦ ਸਿੰਘ ਜੀ ਦੇ ਬਚਨ ਨੇ, ਕਹਿੰਦੇ ਜਿਸ ਦਿਨ ਸਤਿਗੁਰਾਂ ਦਾ ਅਵਤਾਰ ਦਾ ਦਿਨ ਹੋਵੇ ਨਾ, ਆਗਮਨ ਦਾ ਦਿਨ ਜਿਵੇਂ ਅੱਜ, ਕਹਿੰਦੇ ਜਿਸ ਦਿਨ ਸਤਿਗੁਰਾਂ ਦੇ ਆਗਮਨ ਦਾ ਦਿਨ ਹੋਵੇ, ਉਸ ਦਿਨ ਕੋਈ ਪਸ਼ੂ ਪੰਛੀ ਪਰਿੰਦਾ ਵੀ ਜੇ ਚੜ੍ਹਾਈ ਕਰ ਜਾਵੇ ਨਾ, ਪਸ਼ੂ ਪੰਛੀ ਪਰਿੰਦਾ ਵੀ, ਕਹਿੰਦੇ ਉਹ ਵੀ ਨਰਕਾਂ ਨੂੰ ਨਹੀਂ ਜਾਂਦਾ, ਉਸ ਦਿਨ ਦਰਗਾਹ ਦੇ ਬੂਹੇ ਖੁੱਲੇ ਹੁੰਦੇ ਨੇ। ਏਡਾ ਵੱਡਾ ਦਿਨ ਹੈ ਕਿ ਆਪ ਰੱਬ ਅੱਜ ਧਰਤੀ ਤੇ ਆਇਆ, ਆਪ ਪਰਮੇਸ਼ਰ, ਆਪ ਪਰਮੇਸ਼ਰ। ਤੇ ਤੁਹਾਨੂੰ ਪਤਾ ਹੀ ਹੈ ਸਤਿਗੁਰਾਂ ਨੇ ਵਿਧ ਕਿਵੇਂ ਬਣਾਈ ਸੀ, ਬਾਬਾ ਬੁੱਢਾ ਸਾਹਿਬ ਨੂੰ ਮਾਣ ਦੇ ਕੇ। ਬਾਬਾ ਬੁੱਢਾ ਸਾਹਿਬ ਨੂੰ ਪਹਿਲੀ ਵਾਰੀ ਮਾਤਾ ਗੰਗਾ ਜੀ ਨੂੰ ਭੇਜਿਆ ਸੀ, ਜਾਓ ਗੰਗਾ ਜੀ ਜੇ ਪੁੱਤਰ ਚਾਹੀਦਾ ਤੇ ਬਾਬਾ ਬੁੱਢਾ ਸਾਹਿਬ ਜਾ ਉਹਨਾਂ ਦੇ ਕੋਲ ਜਾ ਕੇ ਬੇਨਤੀ ਕਰੋ। ਤੇ ਪਹਿਲੀ ਵਾਰੀ ਰੱਥਾਂ ਤੇ ਸਵਾਰ ਹੋ ਕੇ ਗਏ, ਤੁਹਾਨੂੰ ਪਤਾ ਹੀ ਹੈ ਬਖਸ਼ਿਸ਼ਾਂ ਨਹੀਂ ਮਿਲੀਆਂ। ਫਿਰ ਦੂਜੀ ਵਾਰੀ ਨਿਮਰਤਾ ਦੇ ਵਿੱਚ ਨੰਗੇ ਪੈਰੀ ਗਏ, ਪ੍ਰਸ਼ਾਦੇ ਹੱਥ 'ਚ ਲੈ ਲਏ, ਪਿਆਜ਼ ਹੱਥ 'ਚ ਲੈ ਲਿਆ, ਵਾਹਿਗੁਰੂ ਵਾਹਿਗੁਰੂ ਕਰਦਿਆਂ ਨਿਮਰਤਾ ਦੇ ਵਿੱਚ ਜਦੋਂ ਗਏ ਤੇ ਅੱਜ ਪੁੱਤ ਮੰਗਣ ਦੀ ਵੀ ਲੋੜ ਨਹੀਂ ਪਈ। ਬਾਬਾ ਬੁੱਢਾ ਸਾਹਿਬ ਨੇ ਦੂਰੋਂ ਹੀ ਆਵਾਜ਼ ਮਾਰੀ, ਕਹਿੰਦੇ ਮਾਂ ਜਲਦੀ ਆ, ਭੁੱਖ ਬੜੀ ਲੱਗੀ ਹੈ। ਤੇ ਜਦੋਂ ਕੋਲ ਪਹੁੰਚੇ ਪ੍ਰਸ਼ਾਦਾ ਛਕਾਉਣ ਲੱਗੇ ਤੇ ਬਾਬਾ ਬੁੱਢਾ ਸਾਹਿਬ ਨੇ ਜਦੋਂ ਭੰਨਿਆ ਗੰਢਾ ਤੇ ਮੁੱਖੋਂ ਫਿਰ ਬਚਨ ਕੀਤਾ, ਕਹਿੰਦੇ ਮਾਂ ਜੀ ਜਿਵੇਂ ਅਸੀਂ ਆਹ ਪਿਆਜ਼ ਭੰਨਿਆ ਗੰਢਾ ਭੰਨਿਆ, ਇਹੋ ਜਿਹਾ ਪੁੱਤਰ ਤੁਹਾਡੀ ਕੁੱਖ ਚੋਂ ਜਨਮ ਲਏਗਾ ਜਿਹੜਾ ਦੁਸ਼ਮਣਾਂ ਦੇ ਸਿਰ ਭੰਨੇਗਾ। ਅੱਜ ਦੇ ਦਿਨ ਮੇਰੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ। ਅੱਜ ਥੋੜਾ ਜਿਹਾ ਧਿਆਨ ਦੇਣਾ, ਇਹ ਜਿੰਨੇ ਮੇਰੇ ਵੀਰ ਬੈਠੇ ਹੋ ਉਹ ਵੀ ਸੁਣਿਓ, ਮੇਰੀਆਂ ਭੈਣਾਂ ਉਹ ਵੀ ਸੁਣਿਓ। ਔਰ ਮੇਰਾ ਇੱਕ ਸੁਭਾਅ ਹੈ, ਥੋੜੇ ਜਿਹੇ ਮਿੰਟ ਨੇ ਤੇ ਮੈਂ ਤੁਹਾਡੇ ਕੋਲੋਂ ਵਿੱਚੋਂ ਵਿੱਚ ਪੁੱਛਣਾ ਜੇ ਸਾਡੀ ਕਥਾ ਕਿੱਥੇ ਸੀ, ਥੋੜਾ ਜਿਹਾ ਧਿਆਨ ਇੱਧਰ ਰੱਖਿਓ। ਇੱਕ ਵਾਰੀ ਬੋਲੋ ਵਾਹਿਗੁਰੂ
ਵਾਹਿਗੁਰੂ।
ਥੱਕ ਗਏ ਹੋ, ਗੱਜ ਕੇ ਬੋਲੋ
ਵਾਹਿਗੁਰੂ,
ਫਿਰ ਗੱਜ ਕੇ ਬੋਲੋ
ਵਾਹਿਗੁਰੂ।
ਗੁਰੂ ਹਰਗੋਬਿੰਦ ਪਾਤਸ਼ਾਹ ਕਿੱਡੇ ਵੱਡੇ ਨੇ। ਆਮ ਤੌਰ ਤੇ ਅਸੀਂ ਕਈ ਲੋਕ ਕਹਿ ਦਿੰਦੇ ਹਾਂ ਨਾ ਜੀ, ਜੋ ਕਰਮਾਂ 'ਚ ਲਿਖਿਆ ਹੋਏਗਾ ਉਹ ਹੀ ਹੁੰਦਾ ਹੈ। ਸੁਣਿਓ ਧਿਆਨ ਨਾਲ, ਮੇਰੇ ਨੌਜਵਾਨ ਕਈ ਵੀਰ ਵੀ ਬੈਠੇ ਨੇ ਵਿੱਚ, ਸੁਣਿਓ। ਕਈ ਲੋਕ ਆਮ ਤੌਰ ਤੇ ਕਹਿੰਦੇ ਜੀ ਜੋ ਕਰਮਾਂ 'ਚ ਲਿਖਿਆ ਹੁੰਦਾ ਉਹ ਹੀ ਹੁੰਦਾ, ਪਰ ਇਹ ਬਿਲਕੁਲ ਗਲਤ ਹੈ। ਕਹਿੰਦੇ ਵਾਹਿਗੁਰੂ, ਇਹ ਬਿਲਕੁਲ ਗਲਤ ਹੈ। ਮੈਂ ਇਹ ਨਹੀਂ ਕਹਿ ਰਿਹਾ ਕਰਮਾਂ ਦਾ ਲਿਖਿਆ ਹੁੰਦਾ ਨਹੀਂ, ਜੋ ਤੂੰ ਕਰਮ ਬੀਜ ਕੇ ਆਇਆ ਹੱਥਾਂ ਦੇ ਉੱਤੇ ਪੈਰਾਂ ਦੇ ਉੱਤੇ ਮੱਥੇ ਦੇ ਉੱਤੇ ਉਹੋ ਜਿਹੀਆਂ ਲੀਕਾਂ ਪਈਆਂ ਨੇ ਕਿ ਜੋ ਤੂੰ ਕਰਕੇ ਆਇਆ ਅਗਾਂਹ ਵੀ ਤੂੰ ਉਹੋ ਜਿਹੇ ਕਰਮ ਭੋਗਣੇ ਨੇ। ਕੁਝ ਕਰਮ ਭੋਗਣੇ ਹੁੰਦੇ ਬੰਦੇ ਨੇ ਤੇ ਕੁਝ ਨਵੇਂ ਬਣਾਉਣੇ ਹੁੰਦੇ ਨੇ। ਕਰਮ ਲਿਖਣਾ ਵੀ ਬੰਦੇ ਦੇ ਹੱਥ ਵਿੱਚ ਹੈ। ਇੱਕ ਵਾਰੀ ਬੋਲੋ ਵਾਹਿਗੁਰੂ, ਕਰਮ ਲਿਖਣਾ, ਕਰਮ ਬੀਜਣਾ ਵੀ ਬੰਦੇ ਦੇ ਹੱਥ ਵਿੱਚ ਹੈ। ਘਟਾ ਦੇ ਭਾਈ ਬਾਜ, ਇੱਕ ਵਾਰੀ ਬੋਲੋ ਵਾਹਿਗੁਰੂ
ਵਾਹਿਗੁਰੂ,
ਫਿਰ ਗੱਜ ਕੇ ਬੋਲੋ
ਵਾਹਿਗੁਰੂ,
ਫਿਰ ਗੱਜ ਕੇ ਬੋਲੋ।
ਸੁਣਿਓ,
ਕਰਮਾਂ ਦਾ ਲਿਖਿਆ ਵੀ ਵਰਤਦਾ ਤੇ ਕਰਮ ਬੀਜਣਾ ਵੀ ਬੰਦੇ ਦੇ ਹੱਥ ਵਿੱਚ ਹੈ। ਸੁਣਿਓ ਧਿਆਨ ਨਾਲ, ਜਿਹੜੀ ਮੈਂ ਗੱਲ ਕਰਨ ਲੱਗਾ ਧਿਆਨ ਨਾਲ ਸੁਣਨਾ ਸਾਰੇ। ਪਰ ਜਿਹੜੇ ਕਈ ਕਹਿੰਦੇ ਆ ਨਾ ਜੋ ਕਰਮਾਂ 'ਚ, ਇੱਕ ਦਿਨ ਮੈਂ ਜਾ ਰਿਹਾ ਸਾਂ ਤੁਹਾਡੀ ਦਿੱਤੀ ਹੋਈ ਗੱਡੀ 'ਚ ਬੈਠਾ, ਅੱਗੇ ਮੇਰੇ ਟਰੱਕ ਜਾ ਰਿਹਾ ਸੀ, ਟਰੱਕ ਦੇ ਮਗਰ ਪਤਾ ਕੀ ਲਿਖਿਆ ਸੀ, ਸਮੇਂ ਤੋਂ ਪਹਿਲਾਂ ਤੇ ਭਾਗਾਂ ਤੋਂ ਜ਼ਿਆਦਾ ਕਦੀ ਵੀ ਕਿਸੇ ਨੂੰ ਕੁਝ ਨਹੀਂ ਮਿਲਦਾ, ਇਹ ਲਿਖਿਆ ਸੀ। ਮੈਂ ਜਦੋਂ ਪੜ੍ਹਿਆ ਮੈਂ 2 ਮਿੰਟ ਸੋਚੀ ਪੈ ਗਿਆ, ਮੈਂ ਕਿਹਾ ਮਨਾ ਸਮੇਂ ਤੋਂ ਪਹਿਲਾਂ ਨਹੀਂ ਮਿਲਣਾ, ਭਾਗਾਂ ਤੋਂ ਜੇ ਜ਼ਿਆਦਾ ਨਹੀਂ ਮਿਲਣਾ ਫਿਰ ਇੰਨੇ ਨੇ ਕੀਰਤਨ ਕਰਨ ਦਾ ਕੀ ਫਾਇਦਾ। ਸਵਾਲ ਆ ਹੀ ਜਾਂਦਾ ਨਾ ਮਨ 'ਚ, ਹੁਣ ਤੁਸੀਂ ਇੱਥੇ ਕਿਉਂ ਬੈਠੇ ਹੋ, ਚਲੋ ਆਪਣੇ ਆਪਣੇ ਘਰਾਂ 'ਚ ਚੱਲੀਏ। ਜੇ ਸਮੇਂ ਤੋਂ ਪਹਿਲਾਂ ਨਹੀਂ ਮਿਲਣਾ, ਭਾਗਾਂ ਤੋਂ ਜ਼ਿਆਦਾ ਨਹੀਂ ਮਿਲਣਾ, ਫਿਰ ਕਿਉਂ ਸੰਗਤ ਅੰਮ੍ਰਿਤ ਵੇਲੇ ਉੱਠਦੀ ਹੈ, ਕਿਉਂ ਬਾਣੀ ਪੜ੍ਹਦੇ ਹੋ, ਕਿਉਂ ਸੇਵਾ ਕਰਦੇ ਹੋ, ਕਿਉਂ ਸਿਮਰਨ ਕਰਦੇ ਹੋ। ਮੇਰੇ ਅੰਦਰ ਜਦੋਂ ਇਹ ਗੱਲ ਆਈ, ਮੇਰਾ ਇੱਕ ਸੁਭਾਅ ਹੈ ਜਦੋਂ ਮੇਰੇ ਅੰਦਰ ਕੋਈ ਏਦਾਂ ਦੁਚਿੱਤੀ ਆ ਜਾਏ, ਮੈਂ ਇੱਕ ਪਾਠ ਜਪਜੀ ਸਾਹਿਬ ਕਰਕੇ ਬਾਬਾ ਦੀਪ ਸਿੰਘ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕਰਦਾ ਕਿ ਬਾਬਾ ਜੀ ਸੁਮਤ ਬਖਸ਼ੋ, ਅੰਦਰ ਏਦਾਂ ਡਬਲ ਮਾਈਂਡਡ ਹੋ ਗਿਆ ਕੰਮ,
ਤੇ ਮੈਂ ਜਪਜੀ ਸਾਹਿਬ ਦੀ ਹਾਜ਼ਰੀ ਲਾਈ ਤੇ ਗੱਡੀ ਚੱਲ ਰਹੀ, ਗੱਡੀ 'ਚ ਚੱਲਦਿਆਂ ਚੱਲਦਿਆਂ ਅਰਦਾਸ ਕੀਤੀ। ਮੈਂ ਕਿਹਾ ਸ਼ਹੀਦ ਸਿੰਘੋ ਬੁੱਧੀ ਵਿੱਚ ਆਓ, ਵਰਤੋ, ਇਹ ਲਿਖਿਆ ਸਮੇਂ ਤੋਂ ਪਹਿਲਾਂ ਭਾਗਾਂ ਤੋਂ ਜ਼ਿਆਦਾ, ਕਦੀ ਕਿਸੇ ਨੂੰ ਕੁਝ ਨਹੀਂ ਮਿਲਦਾ। ਅੰਦਰ ਸਵਾਲ ਆ ਗਿਆ, ਫਿਰ ਇਹਨੇ ਕੀਰਤਨ ਕਰਨ ਦਾ ਕੀ ਫਾਇਦਾ, ਅੰਮ੍ਰਿਤ ਵੇਲੇ ਉੱਠਣ ਦਾ ਕੀ ਫਾਇਦਾ, ਬਾਣੀ ਪੜ੍ਹਨ ਦਾ ਕੀ ਫਾਇਦਾ, ਕੀਰਤਨ ਸੁਣਨ ਦਾ ਕੀ ਫਾਇਦਾ, ਗੁਰਦੁਆਰੇ ਜਾਣ ਦਾ ਕੀ ਫਾਇਦਾ। ਜਦੋਂ ਮੈਂ ਅਰਦਾਸ ਕੀਤੀ, ਮੈਨੂੰ ਏਦਾਂ ਲੱਗਾ ਜਿਵੇਂ ਬਾਬਾ ਦੀਪ ਸਿੰਘ ਜੀ ਮੇਰੀ ਬੁੱਧੀ ਵਿੱਚ ਵਰਤ ਗਏ ਹੋਣ। ਕਹਿੰਦੇ ਵਾਹਿਗੁਰੂ, ਬੁੱਧੀ ਵਿੱਚ ਆ ਕੇ ਮੈਨੂੰ ਏਦਾਂ ਲੱਗਾ ਜਿਵੇਂ ਸ਼ਹੀਦ ਸਿੰਘ ਕਹਿੰਦੇ ਹੋਣ, ਮੇਰੇ ਬੱਚਿਆ ਆ ਜਿਹੜਾ ਲਿਖਿਆ ਨਾ, ਸਮੇਂ ਤੋਂ ਪਹਿਲਾਂ ਭਾਗਾਂ ਤੋਂ ਜ਼ਿਆਦਾ, ਕਦੀ ਵੀ ਕਿਸੇ ਨੂੰ ਕੁਝ ਨਹੀਂ ਮਿਲਦਾ, ਇਹ ਉਹਨਾਂ ਲਈ ਲਿਖਿਆ ਜਿਨ੍ਹਾਂ ਦੇ ਗੁਰੂ ਅਧੂਰੇ ਨੇ, ਜਿਹੜੇ ਕੱਚੇ ਗੁਰੂਆਂ ਦੇ ਮਗਰ ਲੱਗਦੇ ਨੇ, ਉਹਨਾਂ ਨੂੰ ਸਮੇਂ ਤੋਂ ਪਹਿਲਾਂ ਨਹੀਂ ਮਿਲਦਾ, ਭਾਗਾਂ ਤੋਂ ਜ਼ਿਆਦਾ ਵੀ ਨਹੀਂ ਮਿਲਦਾ। ਪਰ ਜਿਹੜੇ ਪੂਰੇ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਬਣ ਗਏ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਏਡੀ ਪਾਵਰ ਹੈ, ਸਮੇਂ ਤੋਂ ਪਹਿਲਾਂ ਵੀ ਦਾਤਾਂ ਦਿੰਦਾ ਤੇ ਜਿਹੜੀਆਂ ਦਾਤਾਂ ਭਾਗਾਂ 'ਚ ਨਾ ਵੀ ਲਿਖੀਆਂ ਹੋਣ ਉਹਨਾਂ ਨਾਲ ਵੀ ਝੋਲੀਆਂ ਭਰਨ ਦੀ ਪਾਵਰ ਰੱਖਦਾ ਹੈ। ਮੇਰੀ ਗੱਲ ਤੇ ਯਕੀਨ ਨਾ ਆਵੇ ਤੇ ਪਿਆਰਿਓ, ਜਿਨ੍ਹਾਂ ਦਾ ਅੱਜ ਆਗਮਨ ਦਿਨ ਮਨਾ ਰਹੇ ਹੋ, ਦੱਸੋ ਬੀਬੀ ਸੁਲੱਖਣੀ ਦੇ ਭਾਗਾਂ 'ਚ ਤੇ ਇੱਕ ਪੁੱਤ ਨਹੀਂ ਸੀ, ਇੱਕ ਨਹੀਂ ਸੀ, ਉਹ ਹੀ ਆਈ ਸੀ ਨਾ ਬੇਨਤੀ ਕਰਨ, ਮਹਾਰਾਜ ਪੁੱਤਰ ਦੀ ਦਾਤ, ਮਹਾਰਾਜ ਕਹਿੰਦੇ ਤੇਰੇ ਭਾਗਾਂ 'ਚ ਨਹੀਂ ਲਿਖਿਆ। ਹੁਣ ਦੂਜੀ ਵਾਰੀ ਜਦੋਂ ਜੁਗਤੀ ਸਮਝ ਕੇ ਆ ਗਈ, ਘੋੜੇ ਦੀ ਵਾਂਗ ਫੜ ਲਈ, ਮਹਾਰਾਜ ਪੁੱਤਰ ਦੀ ਦਾਤ, ਮਹਾਰਾਜ ਕਹਿੰਦੇ ਤੇਰੇ ਭਾਗਾਂ 'ਚ ਨਹੀਂ ਲਿਖਿਆ, ਤੇ ਫਿਰ ਬੇਨਤੀ ਕੀਤੀ, ਸਾਹਿਬ ਜੀ ਇੱਥੇ ਵੀ ਲਿਖਣ ਵਾਲੇ ਤੁਸੀਂ, ਉੱਥੇ ਵੀ ਲਿਖਣ ਵਾਲੇ ਤੁਸੀਂ, ਜੇ ਉੱਥੇ ਮੇਰੇ ਭਾਗਾਂ ਕਰਕੇ ਨਹੀਂ ਲਿਖਿਆ, ਹੁਣ ਆਪਣੀ ਮਿਹਰ ਕਰਕੇ ਲਿਖ ਦਿਓ। ਹੈਂਜੀ, ਤੇ ਉਹੋ ਹੀ ਬੀਬੀ ਸੁਲੱਖਣੀ ਸੱਤ ਪੁੱਤਰਾਂ ਨਾਲ ਝੋਲੀਆਂ ਨਹੀਂ ਭਰਵਾ ਕੇ ਗਈ, ਕਹਿੰਦੇ ਵਾਹਿਗੁਰੂ। ਹੁਣ ਕਿੱਥੇ ਗਏ ਕਰਮ, ਕਿੱਥੇ ਗਏ ਭਾਗ, ਕਿੱਥੇ ਗਿਆ ਸਮਾਂ? ਸਮਾਂ ਵੱਡਾ ਨਹੀਂ, ਕਰਮ ਵੱਡੇ ਨਹੀਂ, ਵੱਡਾ ਹੈ ਪਿਆਰਿਓ ਕਰਮਾਂ ਨੂੰ ਬਣਾਉਣ ਵਾਲਾ ਸਾਡਾ ਦਾਤਾ, ਕਹਿੰਦੇ ਵਾਹਿਗੁਰੂ। ਅੰਦਰੋਂ ਉਹਦੇ ਬਣ ਜਾਓ, ਉਹ ਜਿਹੜੀ ਦਾਤ ਭਾਗਾਂ 'ਚ ਨਹੀਂ ਵੀ ਲਿਖੀ ਹੋਵੇ, ਤੁਹਾਡੀ ਮੰਗ ਜਾਇਜ਼ ਹੋਵੇ, ਦਾਤਾ ਕਦੀ ਤੁਹਾਨੂੰ ਖਾਲੀ ਨਹੀਂ ਮੋੜੇਗਾ। ਮੰਗ ਸਹੀ ਰੱਖਿਓ, ਕਹਿੰਦੇ ਵਾਹਿਗੁਰੂ। ਆਮ ਤੌਰ ਤੇ ਅਸੀਂ ਪੜ੍ਹਦੇ ਹਾਂ ਨਾ, ਜੋ ਮੰਗੇ ਠਾਕੁਰ ਆਪਣੇ, ਸਾਰੇ ਬੋਲੋ, ਜੋ ਮੰਗੇ ਠਾਕੁਰ ਆਪਣੇ ਸੋਈ ਸੋਈ ਦੇਵੇ। ਇੱਥੇ ਇਹ ਨਹੀਂ ਲਿਖਿਆ, ਆਈ ਚੀਜ਼ ਮਹਾਰਾਜ ਕਹਿੰਦੇ ਜੋ ਮੰਗੇ, ਚੰਗਾ ਮੰਗੇਗਾ ਉਹ ਵੀ ਮਿਲਣਾ, ਮੰਦਾ ਮੰਗੇਗਾ ਉਹ ਵੀ ਮਿਲਣਾ, ਜੋ ਮੰਗੇ, ਜਿਹੋ ਜਿਹੀ ਸੁਰਤ ਬਣਾਏਗਾ, ਜਿਹੋ ਜਿਹਾ ਸਿਸਟਮ ਨਾਲ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰੇਗਾ, ਜੋ ਮੰਗੇ, ਚੰਗਾ ਮੰਗੇਗਾ ਚੰਗਾ ਮਿਲਣਾ, ਮੰਦਾ ਮੰਗੇਗਾ ਮੰਦਾ ਮਿਲਣਾ। ਬਾਪੂ ਤੇ ਦੇਣ ਵਾਸਤੇ ਬੈਠਾ ਹੀ ਇਹ ਦਾਤਾਂ, ਤੇ ਤੂੰ ਮੰਗਣਾ ਕੀ ਉਹ ਜ਼ਰੂਰ ਸੋਚ, ਕਹਿੰਦੇ ਵਾਹਿਗੁਰੂ। ਉਹ ਤੇ ਝੋਲੀਆਂ ਭਰਨ ਵਾਸਤੇ ਬੈਠਾ ਹੀ ਹੈ, ਬੈਠਾ। ਕਰਮ ਵੱਡੇ ਨਹੀਂ, ਸਮਾਂ ਵੱਡਾ ਨਹੀਂ, ਪਿਆਰਿਓ ਸਮੇਂ ਨੂੰ ਬਣਾਉਣ ਵਾਲਾ, ਕਰਮਾਂ ਨੂੰ ਬਣਾਉਣ ਵਾਲਾ ਸਾਡਾ ਮਾਲਕ ਵੱਡਾ ਹੈ। ਅੱਜ ਇੱਕ ਬੜਾ ਪਿਆਰਾ ਮੈਂ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਨਾ ਥੋੜੇ ਜਿਹੇ ਮਿੰਟਾਂ 'ਚ। ਉਹ ਜ਼ਿਕਰ ਨੂੰ ਜਦੋਂ ਤੁਸੀਂ ਸੁਣੋਗੇ, ਤੁਹਾਡੀ ਸ਼ਰਧਾ ਹੋਰ ਬਣੇਗੀ। ਉਹ ਜ਼ਿਕਰ ਨੂੰ ਜਦੋਂ ਤੁਸੀਂ ਸੁਣੋਗੇ, ਤੁਹਾਡੀ ਭਾਵਨਾ ਹੋਰ ਵਧੇਗੀ, ਤੇ ਅੰਦਰੋਂ ਅਰਦਾਸਾਂ ਕਰੋਗੇ, ਦਾਤਿਆ ਜੇ ਮੈਨੂੰ ਕਿਤੇ ਅਗਲਾ ਜਨਮ ਵੀ ਦੇਣਾ ਹੀ ਨਾ, ਤੇ ਉਸ ਮਾਂ ਦੇ ਘਰ ਵਿੱਚ ਦੇਵੀ ਜਿਹੜੀ ਮੈਨੂੰ ਬਚਪਨ ਦੇ ਵਿੱਚ ਹੀ ਤੇਰੀ ਬਾਣੀ ਤੇ ਬਾਣੇ ਦੇ ਲੜ ਲਾ ਦੇਵੇ, ਕਹਿੰਦੇ ਵਾਹਿਗੁਰੂ। ਉਹ ਬੜਾ ਪਿਆਰਾ ਜ਼ਿਕਰ ਹੈ, ਬਸ 15-20 ਮਿੰਟ ਇਸੇ ਤਰ੍ਹਾਂ ਟਿਕਾਓ, ਬਖਸ਼ਣਾ ਹੈ। ਇੱਕ ਵੀ ਪ੍ਰੇਮੀ ਹਿਲ ਜੁਲ ਨਾ ਕਰਿਓ, ਮੇਰੇ ਮਨ ਦੀ ਭਾਵਨਾ ਹੈ। ਇੱਕ ਸ਼ਬਦ ਹੋਰ ਬੜੇ ਪਿਆਰ 'ਚ ਗੁਰੂ ਜੀ ਦੀ ਵਡਿਆਈ ਦਾ ਪੜਿਓ, ਤੇ ਉਹ ਬੜਾ ਪਿਆਰਾ ਜ਼ਿਕਰ ਹੈ। ਉਹਨੂੰ ਸੁਣਨ ਤੋਂ ਬਾਅਦ ਤੁਹਾਡੀਆਂ ਬੈਟਰੀਆਂ ਹੋਰ ਚਾਰਜ ਹੋਣਗੀਆਂ ਅੰਦਰਲੀਆਂ, ਸ਼ਰਧਾ ਦੀਆਂ ਬੈਟਰੀਆਂ। ਗੁਰੂ ਸੇਵਾ ਲਵੇ, ਪੜਿਓ ਜੀ ਪਿਆਰ ਦੇ ਨਾਲ। ਪਹਿਲੇ
ਪੀਰ ਬੈਠਾ, ਪੀਰ
ਕਿਹੜਾ? ਪੀਰ ਗੁਰੂ ਹਰਗੋਬਿੰਦ ਪਾਤਸ਼ਾਹ, ਕੋਈ ਹੋਰ ਪੀਰ ਫਕੀਰ ਨਹੀਂ ਆਪਾਂ ਮਨਾਉਣੇ, ਸਾਡਾ ਪੀਰ ਕੌਣ ਹੈ?
ਪੀਰ ਬੈਠਾ, ਪੀਰ ਬੈਠਾ ਗੁਰ ਪਾਰੀ, ਛੱਠਮ ਪੀਰ ਬੈਠਾ,
ਪੀਰ ਬੈਠਾ, ਪੀਰ ਬੈਠਾ ਗੁਰ ਪਾਰੀ, ਛੱਠਮ ਪੀਰ ਬੈਠਾ,
ਪੰਜ ਪਿਆਲੇ ਪੰਜ ਪੀਰ,
ਪੰਜ ਪਿਆਲੇ ਪੰਜ
ਸ਼ਟਖਮ ਪੀਰ ਬੈਠਾ ਗੁਰਪਾਰੀ
ਸ਼ਟਖਮ ਪੀਰ ਬੈਠਾ ਗੁਰਪਾਰੀ
ਬੋਲੋ
ਪੀਰ ਬੈਠਾ ਗੁਰਪਾਰੀ ਸ਼ਟਖਮ ਪੀਰ ਬੈਠਾ ਸਤਿਗੁਰ ਤਰੇ ਅਵਤਾਰੀ ਬੋਲੋ ਪੀਰ ਬੈਠਾ ਗੁਰਪਾਰੀ ਸ਼ਠਮ ਪੀਰ ਬੈਠਾ
ਬੋਲੋ ਵੀਰ ਪੀਰ ਬੈਠਾ ਗੁਰਪਾਰੀ ਸ਼ਠਮ ਪੀਰ ਬੈਠਾ
ਸਾਰੀਆਂ ਭੈਣਾਂ ਬੋਲੋ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜਾਵੇ ਸਭ ਦੀ।
ਵਾਹਿਗੁਰੂ 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 ਵਾਹਿ।
ਇਹ ਹਾਲ ਗੂੰਜਣਾ ਚਾਹੀਦਾ ਗੱਜ ਕੇ
ਵਾਹਿਗੁਰੂ 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 ਵਾਹਿ।
ਅੱਗੇ ਦਾਸ ਫਿਰ ਵੀਰ ਫਿਰ ਭੈਣਾ ਬੋਲਿਓ
ਵਾਹਿਗੁਰੂ ਵਾਹਿਗੁਰੂ।
ਤੂੰ ਪਾਰੋ ਸਵਾਮੀ ਮੇਰਾ, ਤੂੰ ਪਾਰੋ ਸਵਾਮੀ ਮੇਰਾ,
ਪਾਰੋ ਸਵਾਮੀ ਮੇਰਾ, ਤੂੰ ਪਾਰੋ ਸਵਾਮੀ।
ਭੈਣਾ ਬੋਲੋ
ਤੂੰ ਪਾਰੋ।
ਇੱਕ ਬੇਨਤੀ ਹੈ, ਥੋੜਾ ਜਿਹਾ ਨਾ ਗੱਜ ਕੇ ਹਾਜ਼ਰੀ ਲਾਓ ਵੀਰ ਵੀ ਤੇ ਭੈਣਾਂ ਵੀ। ਹੋ ਸਕਦਾ ਕਈਆਂ ਨੂੰ ਭੁੱਖ ਭੱਖ ਲੱਗੀ ਹੋਵੇ, ਥੋੜੇ ਮਿੰਟਾਂ ਚ ਸਮਾਪਤੀ ਹੋਣ ਲੱਗੀ ਹੈ, ਅੱਧਾ ਅੱਧਾ ਪ੍ਰਸ਼ਾਦਾ ਭਾਵੇਂ ਬਾਅਦ ਚੋਂ ਵੱਧ ਛਕ ਲਿਓ, ਪਰ ਹੁਣ ਜ਼ੋਰ ਲਾ ਦਿਓ ਗੱਜ ਕੇ। ਇੱਕ ਇੱਕ ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ, ਛੇਵੇਂ ਪਾਤਸ਼ਾਹ ਦੇ ਲਾਡ ਵਿੱਚ ਬੋਲਿਓ ਸਾਰੇ। ਤੂੰ ਭਾਰੋ ਸਵਾਮੀ ਮੇਰਾ ਗੱਜ ਕੇ,
ਤੂੰ ਭਾਰੋ ਸਵਾਮੀ ਮੇਰਾ, ਤੂੰ ਭਾਰੋ ਸਵਾਮੀ ਮੇਰਾ,
ਤੂੰ ਭਾਰੋ ਸਵਾਮੀ ਮੇਰਾ, ਭਾਰੋ ਸਵਾਮੀ।
ਭੈਣਾ ਬੋਲੋ
ਤੂੰ ਭਾਰੋ।
ਸ਼ਾਬਾਸ਼।
ਤੂੰ ਭਾਰੋ ਸਵਾਮੀ ਮੇਰਾ, ਤੂੰ ਭਾਰੋ ਸਵਾਮੀ ਮੇਰਾ,
ਮੇਰੀਆਂ ਬੋਲੋ
ਤੂੰ ਭਾਰੋ। ਤੂੰ ਭਾਰੋ ਸਵਾਮੀ ਸਵਾਮੀ ਮੇਰਾ,
ਤੂੰ ਭਾਰੋ ਸਵਾਮੀ ਮੇਰਾ,
ਤੇਰੀ ਰਾਮ। ਤੂੰ ਭਾਰੋ ਸਵਾਮੀ ਮੇਰਾ, ਤੂੰ ਭਾਰੋ ਸਵਾਮੀ ਮੇਰਾ,
ਭਾਰੋ ਸਵਾਮੀ ਮੇਰਾ, ਭਾਰੋ ਸਵਾਮੀ।
ਬੋਲੋ
ਤੂੰ ਭਾਰੋ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ।
संता परवासा तेरा नानक प्रभ सरणाई मुख निंदक के निंदक के मुख निंदक के मुख निंदक के छाई पीर बैठा पीर बैठा गुरपारी छठम पीर बैठा घड़ियां मुड़ नहीं लभनिया अपने आप नू चेक करो
वाहगुरु 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 वाहगुरु
कौन कौन नहीं जप रहा
वाहगुरु वाहगुरु वाहगुरु
गज के गज के
वाहगुरु 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 वाहगुरु
सारे
वाहगुरु
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 वाहगुरु वाहगुरु
पीर बैठा पीर बैठा गुरपारी छठम पीर बैठा बोलो पीर बैठा
पीर बैठा गुरपारी छठम पीर बैठा
एक बारी सारे आखो वाहेगुरु
वाहेगुरु
छोटा जिहा एक जिक्र तुहाडे नाल सांझा करके आपां फतेह बुला देनी वह जिक्र इहो जिहा है जदों सुणोगे तुहाडी शरदा तुहाडी भावना छेवें पातशाह प्रति होर वधेगी दत्तिया तू इन्ना वड्डा इन्ना वड्डा करम तेरे हथ विच ने करमा दे उत्ते ढेरी ना ढाया करो जो करमा च लिखिया होएगा वो ही नहीं पाई मालक मेरा सब कुछ कर सकता है करम वड्डे नहीं करमा नू बनाउन वाला वड्डा है कहदे वाहेगुरु तो नितनेम वधा बाणी दा ओट आसरा लै अमृत वेला संभाल सेवा कर सिमरन कर भागां च जो नहीं भी लिखिया दाता वह भी दे सकता है वह भी ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ ਕੱਲ ਆਏਗੀ ਗੁਰੂ ਹਰਗੋਬਿੰਦ ਸਾਹਿਬ ਤੱਕ ਸੁਣਿਓ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ ਗੁਰੂ ਜੀ ਦੇ ਚਰਨਾਂ ਨਾਲ ਪਿਆਰ ਕਰਨ ਵਾਲਾ ਸਿੱਖ ਹੋਇਆ ਜੀ ਭਾਈ ਅਕਲ। ਭਾਈ ਕੀ ਡਰੋਲੀ ਪਿੰਡ, ਉਹਦੇ ਕੋਲ ਵੱਡਾ ਪਿੰਡ ਹੈ, ਉੱਥੋਂ ਦਾ ਰਹਿਣ ਵਾਲਾ ਭਾਈ ਅਕਲ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਪਿਆਰ ਕਰਦਾ, ਪਿਤਾ ਜੀ ਕੋਲੋਂ ਹੀ ਚਰਨ ਪੌੜ ਲੈ ਕੇ ਇਹਨੇ ਸਿੱਖੀ ਧਾਰਨ ਕੀਤੀ ਹੈ, ਬੜਾ ਪਿਆਰ। ਤੇ ਜਦੋਂ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਆਉਣਾ 2-3 ਮਹੀਨਿਆਂ ਬਾਅਦ, ਜੋ ਘਰ ਦੇ ਵਿੱਚ ਦਸਵੰਦ ਹੋਣਾ ਉਹ ਵੀ ਇਕੱਠਾ ਕਰਕੇ ਲਿਆਉਣਾ, ਮਹਾਰਾਜ ਨੂੰ ਅਰਪਣ ਕਰਨਾ। ਇੱਥੇ ਮੈਂ ਚੱਲਦੇ ਸਮਾਗਮ ਵਿੱਚ ਬੇਨਤੀ ਕਰਦਾ ਜਾਵਾਂ, ਜਿੱਥੇ ਕਿਰਤ ਕਮਾਈ ਕਰੋ, ਇਹ ਬਾਬਾ ਆਨੰਦ ਸਿੰਘ ਜੀ ਦੇ ਬਚਨ ਨੇ, ਕਹਿੰਦੇ ਜਿੱਥੇ ਸਿੱਖ ਨੇ ਕਿਰਤ ਕਮਾਈ ਦੀ ਛੱਤ ਪਾਉਣੀ ਹੈ ਨਾ, ਉੱਥੇ ਉਸ ਛੱਤ ਨੂੰ ਦਸਵੰਦ ਦਾ ਪਰਨਾਲਾ ਵੀ ਜ਼ਰੂਰ ਲਾਉਣਾ। ਕਹਿੰਦੇ ਵਾਹਿਗੁਰੂ, ਦਸਵੰਦ ਜ਼ਰੂਰ ਕੱਢਿਆ ਕਰੋ, ਜ਼ਰੂਰ। ਇਹ ਮੇਰੀ ਬੇਨਤੀ ਜੇ ਜਿਹੋ ਜਿਹਾ ਮਰਜ਼ੀ ਘਰ 'ਚ ਸਮਾਂ ਆ ਜੇ। ਇਹ ਮਹਾਂਪੁਰਖਾਂ ਦੇ ਬਚਨ ਕਹਿੰਦੇ, ਔਖੇ ਸਮੇਂ ਜ਼ਰੂਰਤਾਂ ਘੱਟ ਕਰਦੇ ਹੋ, ਪਰ ਦਸਵੰਦ ਦੇਣਾ ਨਾ ਛੱਡੋ, ਸੌਖਾ ਸਮਾਂ ਜਲਦੀ ਆ ਜਾਏਗਾ, ਦਸਵੰਦ ਜ਼ਰੂਰ ਕੱਢਿਆ ਕਰੋ। ਤੋ ਖੈਰ, ਮੇਰਾ ਅੱਜ ਦਾ ਇਹ ਵਿਸ਼ਾ ਨਹੀਂ, ਤੇ ਇਹ ਗੱਲ ਨੂੰ ਮੈਂ ਥੋੜ੍ਹਾ ਹੋਰ ਡਿਟੇਲ 'ਚ ਬੋਲਣ ਦਾ ਯਤਨ ਕਰਦਾ, ਪਰ ਮੈਂ ਜਿਹੜੇ ਪੁਆਇੰਟ 'ਤੇ ਆਉਣਾ ਚਾਹੁੰਦਾ ਉਹਨੂੰ ਸੁਣਿਓ, ਸਮਝਿਓ। ਇਹਨੇ 2-3 ਮਹੀਨਿਆਂ ਬਾਅਦ ਮਹਾਰਾਜ ਕੋਲ ਆਉਣਾ ਦਸਵੰਦ ਦੀ ਥੈਲੀ ਭੇਟਾ ਕਰਨੀ, ਜੋ ਕਿਰਤ ਕਮਾਈ ਦਾ ਦਸਵੰਦ, ਮਹਾਰਾਜ ਕੋਲੋਂ ਖੁਸ਼ੀਆਂ ਲੈਣੀਆਂ। ਸਮਾਂ ਲੰਘਿਆ, ਇਹਦੇ ਘਰ ਇੱਕ ਬੇਟੀ ਨੇ, ਲੜਕੀ ਨੇ ਜਨਮ ਲਿਆ, ਲੜਕੀ ਨੇ। ਅੱਜ ਕੱਲ੍ਹ ਦੇ ਮਾਹੌਲ ਦਾ ਤੇ ਪੁਰਾਣੇ ਮਾਹੌਲ ਦਾ ਬੜਾ ਫਰਕ ਸੀ। ਅੱਜ ਕੱਲ੍ਹ ਵੀ ਕਈ ਜਿਹੜੇ ਪਿੰਡਾਂ ਦੇ ਇਲਾਕੇ ਨੇ ਨਾ, ਬਹੁਤ ਪਛੜੇ ਹੋਏ ਨੇ ਜਿਹੜੇ, ਉੱਥੇ ਵੀ ਇਹੋ ਮਾਹੌਲ ਅੱਜ ਕੱਲ੍ਹ ਵੀ ਚੱਲਦੇ ਆ ਜਿਹੜਾ ਮੈਂ ਬੋਲਣ ਲੱਗਾ। ਹੁਣ ਜਦੋਂ ਭਾਈ ਅਕਲ ਦੇ ਘਰ ਕੁੜੀ ਨੇ ਜਨਮ ਲਿਆ ਨਾ, ਕਈ ਜਾਣੇ ਤਾਨੇ ਮਾਰਨ ਲੱਗ ਪਏ, ਭਾਈ ਅਕਲ ਤੂੰ ਤੇ ਗੁਰੂ ਨੂੰ ਮੰਨਣ ਵਾਲਾ, ਗੁਰੂ ਨੇ ਮੁੰਡਾ ਕਿਉਂ ਨਹੀਂ ਦਿੱਤਾ, ਕੁੜੀ ਹੋਈ ਤੇਰੇ ਘਰ, ਕਹਿੰਦੇ ਵਾਹਿਗੁਰੂ, ਤਾਨੇ ਵੱਜਦੇ ਨੇ। ਪਰ ਭਾਈ ਅਕਲ ਜਿਹੜਾ ਜੁੜਿਆ ਪਿਆ ਨਾ ਅੰਦਰੋਂ, ਪਤਾ ਕੀ ਕਹਿੰਦਾ, ਕਹਿੰਦਾ ਮੈਂ ਗੁਰੂ ਰਾਮਦਾਸ ਜੀ ਦੇ ਕੋਲੋਂ ਕਦੀ ਮੁੰਡਾ ਤੇ ਕੁੜੀ ਮੰਗਿਆ ਹੀ ਨਹੀਂ, ਮੈਂ ਤੇ ਇਹੋ ਹੀ ਅਰਦਾਸ ਕਰਦਾ ਸਾਂ, ਹੇ ਗੁਰੂ ਰਾਮਦਾਸ, ਮੇਰੇ ਘਰ ਜਿਹੜਾ ਵੀ ਜੀ ਭੇਜੀ ਉਹ ਤੇਰੇ ਚਰਨਾਂ ਨਾਲ ਜੋੜਨ ਵਾਲਾ ਹੋਵੇ। ਕਹਿੰਦੇ ਵਾਹਿਗੁਰੂ, ਉਹ ਤੇਰੇ ਚਰਨਾਂ ਨਾਲ ਜੁੜਨ ਤੇ ਜੋੜਨ ਵਾਲਾ ਹੋਵੇ, ਮੈਨੂੰ ਮੁੰਡੇ ਕੁੜੀ ਦੀ ਨਹੀਂ ਕੋਈ ਗੱਲ। ਇੱਥੇ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ, ਜੇ ਸਾਡੀਆਂ ਵੀ ਸੋਚਾਂ ਅਜੇ ਤੱਕ ਇੱਥੇ ਹੀ ਨੇ ਨਾ ਕਿ ਘਰ 'ਚ ਮੁੰਡਾ ਹੀ ਚਾਹੀਦਾ, ਉਹੋ ਜਿਹੇ ਮੁੰਡਿਆਂ ਨੂੰ ਲੈ ਕੇ ਕੀ ਕਰੋਗੇ ਪਿਆਰਿਓ, ਜਿਹੜੇ ਮੁੰਡੇ ਵੱਡੇ ਹੋ ਕੇ ਤੁਹਾਡਾ ਸਾਰੀਆਂ ਥਾਵਾਂ ਤੇ ਸਿਰ ਹੀ ਨੀਵਾਂ ਕਰਾ ਦੇਣ। ਗੁਰੂ ਨੂੰ ਕਿਹਾ ਕਰੋ ਮੁੰਡਾ ਦੇ ਭਾਵੇਂ ਕੁੜੀ ਦੇ, ਪਰ ਮਹਾਰਾਜ ਔਲਾਦ ਇਹੋ ਜਿਹੀ ਦੇਵੀ ਜਿਹੜੀ ਤੇਰੇ ਚਰਨਾਂ ਨਾਲ ਜੁੜਨ ਤੇ ਜੋੜਨ ਵਾਲੀ ਹੋਵੇ, ਔਲਾਦ ਇਹੋ ਜਿਹੀ ਦੇਵੀ। ਕਈ ਵਾਰੀ ਧੀਆਂ ਇੰਨਾ ਲਾਡ ਕਰਦੀਆਂ ਨੇ ਮਾਪਿਆਂ ਦੇ ਨਾਲ, ਪੁੱਤਰ ਨਹੀਂ ਕਰਦੇ। ਕਈ ਵਾਰੀ ਜਵਾਈ ਇਹੋ ਜਿਹੇ ਆ ਜਾਂਦੇ ਨੇ ਜਿਹੜੇ ਇੰਨਾ ਵੱਧ ਪਿਆਰ ਤੁਹਾਡੇ ਨਾਲ ਕਰਨਾ ਸ਼ੁਰੂ ਕਰ ਦਿੰਦੇ, ਉਹੋ ਜਿਹਾ ਪਿਆਰ ਪੁੱਤਰ ਨਹੀਂ ਦਿੰਦੇ। ਹੈਂਜੀ, ਧੀਆਂ ਪੁੱਤ ਨਹੀਂ। ਮਹਾਰਾਜ ਨੂੰ ਕਿਹਾ ਕਰੋ, ਮਹਾਰਾਜ ਜਿਹੜਾ ਜੀ ਭਾਵੇਂ ਕੁੜੀ ਭੇਜ ਮੇਰੇ ਘਰ, ਭਾਵੇਂ ਮੁੰਡਾ ਭੇਜ, ਪਰ ਭੇਜੀ ਉਹ ਜਿਹੜਾ ਤੇਰੇ ਚਰਨਾਂ ਨਾਲ ਜੁੜਨ ਤੇ ਜੋੜਨ ਵਾਲਾ ਹੋਵੇ। ਹੈਂਜੀ, ਤੋ ਖੈਰ, ਭਾਈ ਅਕਲ ਨੂੰ ਬੜੇ ਤਾਨੇ ਵੱਜਦੇ ਤੇ ਸਭ ਨੂੰ ਚੁੱਪ ਕਰਾਉਂਦਾ ਇਹ ਗੱਲ ਕਹਿ ਕੇ। ਹੁਣ ਸਮਾਂ ਲੰਘਦਾ ਜਾ ਰਿਹਾ, ਧੀ ਹੋ ਗਈ ਜੀ ਜਵਾਨ। ਇਧਰੋਂ ਸਮਾਂ ਆਇਆ 6ਵੇਂ ਪਾਤਸ਼ਾਹ ਦਾ, ਗੁਰੂ ਹਰਗੋਬਿੰਦ ਸਾਹਿਬ, ਜਿਨ੍ਹਾਂ ਦਾ ਅੱਜ ਤੁਸੀਂ ਦਿਨ ਮਨਾ ਰਹੇ ਹੋ। ਹੁਣ ਉਸ ਵੇਲੇ ਇਦਾਂ ਦੇ ਹੁੰਦਾ ਨਹੀਂ ਸੀ ਕਿ ਅੱਜ ਵੇਖਾ ਵਿਖਾਈ ਹੋਣੀ ਹੈ, ਫਿਰ ਮਹੀਨੇ 2 ਮਹੀਨੇ ਬਾਅਦ ਰਾਕਾ ਰੋਕਾ ਹੋਣਾ, ਫਿਰ ਉਸ ਤੋਂ ਬਾਅਦ ਜੀ ਸ਼ਗਨ ਹੋਣਾ, ਜੀ ਵਿਆਹ ਹੋਣਾ। ਵਿਚੋਲੇ ਜਾਂ ਉਸ ਵੇਲੇ ਜਿਹੜੇ ਵੀ ਰਿਸ਼ਤੇ ਕਰਨ ਵਾਲੇ ਪੰਡਿਤ ਸੀ ਜਾਂ ਜਿਹੜੇ ਵੀ ਬੰਦੇ ਸੀ, ਉਹ ਰਿਸ਼ਤਾ ਕਰ ਆਉਂਦੇ ਸੀ ਤੇ ਆ ਕੇ ਕਹਿ ਦਿੰਦੇ ਸੀ, ਬਈ ਤੁਹਾਡੀ ਬੱਚੀ ਦਾ ਜਾਂ ਤੁਹਾਡੇ ਬੱਚੇ ਦਾ ਫਲਾਣੀ ਥਾਂ ਤੇ ਰਿਸ਼ਤਾ ਹੋ ਗਿਆ, ਤਿਆਰੀ ਕਰ ਲਓ, ਫਲਾਣੀ ਤਰੀਕ ਨੂੰ ਬਰਾਤ ਆਏਗੀ। ਇੰਨਾ ਹੀ ਇਹਨਾਂ ਨਾਲ ਹੋਇਆ। ਹੁਣ ਜਿਹੜਾ ਵਿਚੋਲਾ ਸੀ ਉਹ ਆ ਗਿਆ ਤੇ ਆ ਕੇ ਪਤਾ ਕੀ ਕਹਿੰਦਾ, ਕਹਿੰਦਾ ਜੀ ਮੈਂ ਤੁਹਾਡੀ ਬੇਟੀ ਦਾ ਰਿਸ਼ਤਾ ਸਾਧੇ ਦੇ ਪੁੱਤਰ ਸਾਧੂ ਨਾਲ ਤੈਅ ਕਰਕੇ ਆ ਗਿਆ। ਸੁਣਿਓ, ਕਹਿੰਦੇ ਵਾਹਿਗੁਰੂ, ਫਿਰ ਗੱਜ ਕੇ ਬੋਲੋ, ਨਹੀਂ ਏਦਾਂ ਨੀ, ਗੱਜ ਕੇ ਬੋਲੋ,
ਤੇ ਫਲਾਣੇ ਦਿਨ ਨੂੰ ਬਰਾਤ ਆਏਗੀ ਤੁਸੀਂ ਤਿਆਰੀ ਕਰ ਲਓ। ਉਦੋਂ ਵੇਖਾ ਵਿਖਾਈ ਤਾਂ ਹੁੰਦੀ ਨਹੀਂ ਸੀ, ਅੱਜ ਤੋਂ 50-60 ਸਾਲ ਪਹਿਲੇ ਹਿੰਦੁਸਤਾਨ ਚ ਆਪਣੇ ਇੱਥੇ ਵੀ ਕਿਹੜੀ ਵੇਖਾ ਵਿਖਾਈ ਹੁੰਦੀ ਸੀ। ਅੱਜ ਕੱਲ ਰਿਵਾਜ ਬਦਲ ਚੁੱਕੇ ਨੇ। ਤਾਂ ਖੈਰ ਉਹ ਭਾਈ ਅਕਲ ਪੁੱਛਦਾ ਹੈ ਵਿਚੋਲੇ ਨੂੰ, ਕਹਿੰਦਾ ਜੀ ਜਿੱਥੇ ਤੁਸੀਂ ਰਿਸ਼ਤਾ ਕੀਤਾ ਹੈ ਭਾਈ ਸਾਧੇ ਦੇ ਪੁੱਤਰ ਸਾਧੂ ਦੇ ਨਾਲ, ਘਰ ਚ ਸਿੱਖੀ ਹੈਗੀ ਉਹਨਾਂ ਦੇ, ਇਹ ਪੁੱਛਿਆ ਜੀ ਕਿ ਨਹੀਂ? ਤੇ ਅੱਗੋਂ ਵਿਚੋਲਾ ਪਤਾ ਕੀ ਕਹਿੰਦਾ, ਕਹਿੰਦਾ ਇਹ ਤੇ ਮੈਂ ਪੁੱਛਣਾ ਭੁੱਲ ਹੀ ਗਿਆ। ਕਹਿ ਦਿਓ ਵਾਹਿਗੁਰੂ, ਸਿੱਖੀ ਹੈ ਘਰ ਵਿੱਚ ਕਿ ਨਹੀਂ? ਇਹ ਮੈਂ ਨਹੀਂ ਪੁੱਛਿਆ, ਪੁੱਛਣਾ ਭੁੱਲ ਗਿਆ, ਪਰ ਫਲਾਣੇ ਦਿਨ ਬਰਾਤ ਆਉਣੀ ਤੁਸੀਂ ਤਿਆਰੀ ਕਰ ਲਓ। ਪਿਆਰਿਓ ਹੁਣ ਬਰਾਤ ਦੇ ਆਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਇਧਰੋਂ ਬਰਾਤ ਆਈ ਤੇ ਇਹਨਾਂ ਨੂੰ ਪਤਾ ਚੱਲਿਆ ਕਿ ਜਿਹੜਾ ਉਹ ਪਰਿਵਾਰ ਹੈ ਗੁਰੂ ਘਰ ਨੂੰ ਮੰਨਣ ਵਾਲਾ ਨਹੀਂ, ਸਖੀ ਸਰਵਰਾਂ ਦੀ ਪੂਜਾ ਕਰਨ ਵਾਲਾ। ਭਾਈ ਅਕਲ ਦਾ ਮਨ ਪਰੇਸ਼ਾਨ ਹੋ ਗਿਆ, ਰੋਣ ਲੱਗ ਪਿਆ ਕਿ ਮੇਰੀ ਧੀ ਸਾਰੀ ਜ਼ਿੰਦਗੀ ਮੈਂ ਸਿੱਖੀ ਦੇ ਨਾਲ ਜੋੜਿਆ, ਹੁਣ ਉਸ ਪਰਿਵਾਰ ਵਿੱਚ ਜਾਏਗੀ ਜਿੱਥੇ ਸਿੱਖੀ ਹੈ ਹੀ ਨਹੀਂ। ਸਭ ਤੋਂ ਔਖਾ ਵੇਲਾ ਹੁੰਦਾ ਜੇ, ਇਹ ਮਹਾਂਪੁਰਖਾਂ ਦੇ ਬਚਨ ਨੇ। ਕਹਿੰਦੇ ਪਿਆਰਿਆ, ਸ਼ਰਾਬੀ ਦੀ ਧੀ ਨੂੰ ਆਪਣੇ ਘਰ ਦੀ ਨੂੰਹ ਭਾਵੇਂ ਬਣਾ ਲਈ। ਬੜੀ ਗਹਿਰਾਈ ਇਸ ਲਫ਼ਜ਼ ਵਿੱਚ, ਸ਼ਰਾਬੀ ਦੀ ਧੀ ਨੂੰ ਆਪਣੇ ਘਰ ਦੀ ਨੂੰਹ ਭਾਵੇਂ ਬਣਾ ਲਈ, ਪਰ ਪਿਆਰਿਆ ਭੁੱਲ ਕੇ ਵੀ ਸ਼ਰਾਬੀਆਂ ਦੇ ਘਰ ਆਪਣੀ ਧੀ ਨਾ ਦੇਵੀ। ਕਹਿ ਦਿਓ ਵਾਹਿਗੁਰੂ, ਮਾੜੇ ਕੰਮ ਕਰਨ ਵਾਲਿਆਂ ਘਰ ਧੀ ਨਾ ਦੇਵੀ। ਹੁਣ ਜਿਹੜੀ ਮੰਨ ਲਓ ਉਧਰੋਂ ਤੇਰੇ ਘਰ ਆਈ, ਤੇਰੇ ਘਰ ਤੇ ਸਿੱਖੀ ਹੈ, ਅੰਮ੍ਰਿਤ ਵੇਲੇ ਜੁੜ ਜਾਏਗੀ, ਤੇ ਜਿਹੜੀ ਤੇਰੀ ਧੀ ਉੱਧਰ ਚਲੀ ਗਈ ਜਿਹੜੀ ਇੱਥੇ ਅੰਮ੍ਰਿਤ ਵੇਲੇ ਨਾਲ ਜੁੜਦੀ, ਜਦੋਂ ਉਹਨੂੰ ਉਹਨਾਂ ਹੱਥਾਂ ਨਾਲ ਹੀ ਸ਼ਰਾਬ ਦੇ ਗਲਾਸ ਫੜਾਉਣੇ ਪੈਣੇ, ਉਹਦੀ ਤੇ ਜਿਉਂਦਿਆਂ ਜੀ ਮੌਤ ਹੋ ਜਾਣੀ। ਭਾਈ ਮਾੜੇ ਕੰਮ ਕਰਨ ਵਾਲੇ ਦੀ ਧੀ ਨੂੰ, ਸ਼ਰਾਬੀ ਦੀ ਧੀ ਨੂੰ ਆਪਣੇ ਘਰ ਦੀ ਨੂੰਹ ਭਾਵੇਂ ਬਣਾ ਲਈ, ਪਰ ਆਪਣੀ ਧੀ ਭੁੱਲ ਕੇ ਵੀ ਕਿਤੇ ਇਹੋ ਜਿਹੇ ਘਰ ਚ ਨਾ ਦੇਵੀ ਜਿੱਥੇ ਸਿੱਖੀ ਹੈ ਹੀ ਕੋਈ ਨਹੀਂ। ਜਿਉਂਦਿਆਂ ਜੀ ਮਰ ਜਾਂਦੀਆਂ ਨੇ ਧੀਆਂ। ਪਿਆਰਿਓ ਇਹ ਜ਼ਰੂਰ ਵੇਖਿਆ ਕਰੋ, ਰਿਸ਼ਤੇ ਕਰਨ ਲੱਗਿਆਂ ਕੋਠੀਆਂ ਕਾਰਾਂ ਵੇਖਦੇ ਹੋ, ਕੈਸ਼ ਵੇਖਦੇ ਹੋ, ਉੱਥੇ ਆਹ ਵੀ ਜ਼ਰੂਰ ਵੇਖਿਆ ਕਰੋ ਜਿੱਥੇ ਮੇਰੀ ਧੀ ਜਾ ਰਹੀ ਉਸ ਘਰ ਚ ਗੁਰਸਿੱਖੀ ਹੈ ਕਿ ਨਹੀਂ, ਅੰਮ੍ਰਿਤ ਵੇਲਾ ਹੈ ਕਿ ਨਹੀਂ, ਬਾਣੀ ਨਾਲ ਜੁੜੇ ਨੇ ਕਿ ਨਹੀਂ, ਗੁਰੂ ਘਰ ਨੂੰ ਮੰਨਦੇ ਨੇ ਕਿ ਨਹੀਂ, ਹੈ ਜੀ, ਇਹ ਜ਼ਰੂਰ ਵੇਖਿਆ ਕਰੋ। ਤਾਂ ਖੈਰ ਇਹਨਾਂ ਨੂੰ ਜਦੋਂ ਪਤਾ ਚੱਲਿਆ ਕਿ ਇਹ ਪਰਿਵਾਰ ਤੇ ਗੁਰੂ ਘਰ ਨੂੰ ਮੰਨਣ ਵਾਲਾ ਹੈ ਹੀ ਨਹੀਂ, ਸਖੀ ਸਰਵਰਾਂ ਦੀ ਪੂਜਾ ਕਰਨ ਵਾਲਾ, ਸਾਰੇ ਰੀਤੀ ਰਿਵਾਜ ਵੀ ਸਖੀ ਸਰਵਰਾਂ ਦੇ ਹਿਸਾਬ ਨਾਲ ਉਹਨਾਂ ਨੇ ਕਰਵਾਏ, ਹੁਣ ਡੋਲਾ ਤੇ ਤੋਰਨਾ ਪੈ ਰਿਹਾ ਪਿਓ ਨੂੰ, ਪਰ ਰੋ ਰਿਹਾ ਮਨ, ਧੀ ਵੀ ਰੋ ਰਹੀ ਹੈ, ਬਾਪੂ ਮੈਨੂੰ ਕਿੱਥੇ ਵਿਆਹਣ ਲੱਗਿਆ। ਕਹਿ ਦਿਓ ਵਾਹਿਗੁਰੂ, ਪਰ ਹੁਣ ਕਰ ਕੁਝ ਨਹੀਂ ਸਕਦੇ, ਕਰ ਕੁਝ ਨਹੀਂ ਸਕਦੇ, ਬਰਾਤ ਘਰ ਹੈ, ਡੋਲਾ ਤੁਰਨ ਵਾਲਾ ਹੈ, ਕਰੀਏ ਕੀ, ਬਦਨਾਮੀ ਬੜੀ ਹੋਏਗੀ। ਇੱਕ ਵਾਰੀ ਬੋਲੋ ਵਾਹਿਗੁਰੂ,
ਵਾਹਿਗੁਰੂ,
ਨਹੀਂ ਏਦਾਂ ਨਹੀਂ, ਗੱਜ ਕੇ ਬੋਲੋ
ਵਾਹਿਗੁਰੂ,
ਨਹੀਂ ਨਹੀਂ ਏਦਾਂ ਨਹੀਂ, ਫਿਰ ਗੱਜ ਕੇ ਬੋਲੋ
ਵਾਹਿਗੁਰੂ,
ਥੋੜੀ ਆਵਾਜ਼ ਅਜੇ ਵੀ ਢਿੱਲੀ, ਗੱਜ ਕੇ ਬੋਲੋ
ਵਾਹਿਗੁਰੂ।
ਹਾਂ ਸੁਣਿਓ, ਹੁਣ ਇਧਰੋਂ ਡੋਲਾ ਤੋਰਿਆ ਬਾਪ ਨੇ ਆਪਣੀ ਬੱਚੀ ਦਾ, ਤੇ ਬੱਚੀ ਨੂੰ ਪਤਾ ਲੱਗਾ ਕਿ ਭਾਈ ਕੀ ਡਰੋਲੀ ਪਿੰਡ ਨਾਲ ਹੀ ਨਾ ਗੁਰੂ ਹਰਗੋਬਿੰਦ ਪਾਤਸ਼ਾਹ ਆਏ ਹੋਏ ਨੇ, ਤੇ ਇਹਨੇ ਕੀ ਕੀਤਾ, ਚਾਰ ਵੰਗਾਂ ਆਪਣੀਆਂ ਲਾਈਆਂ, ਡੋਲਾ ਚੁੱਕਿਆ ਸੀ ਨਾ ਕੁਹਾੜਾਂ ਨੇ, ਇੱਕ ਇੱਕ ਵੰਗ ਚਾਰਾਂ ਨੂੰ ਦੇਤੀ, ਤੇ ਪਤਾ ਕੀ ਕਹਿੰਦੀ ਹੈ, ਕਹਿੰਦੀ ਵੀਰੋ ਮੇਰੀ ਇੱਕ ਬੇਨਤੀ ਮੰਨ ਲਓ, ਥੋੜੇ ਜੇ ਕਦਮ ਤੁਸੀਂ ਤੇਜ਼ ਕਰ ਲਓ, ਬਰਾਤ ਤੋਂ ਥੋੜਾ ਜਿਹਾ ਹਟ ਜਾਓ, ਨਾਲ ਦੇ ਪਿੰਡ ਵਿੱਚ ਹੀ ਮੇਰੇ ਗੁਰੂ ਜੀ ਆਏ ਨੇ, ਮੈਂ ਇੱਕ ਮਿੰਟ ਬਸ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ। ਜਦੋਂ ਇੱਕ ਇੱਕ ਵੰਗ ਚਾਰਾਂ ਨੂੰ ਮਿਲ ਗਈ, ਉਹਨਾਂ ਨੇ ਆਪਣੇ ਕਦਮ ਤੇਜ਼ ਕੀਤੇ, ਥੋੜਾ ਜਿਹਾ ਬਰਾਤ ਤੋਂ ਹਟ ਕੇ ਲੈ ਗਏ ਜੀ ਨਾਲ ਦੇ ਪਿੰਡ ਭਾਈ ਕੀ ਡਰੋਲੀ ਛੇਵੇਂ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ। ਹੁਣ ਛੇਵੇਂ ਪਾਤਸ਼ਾਹ ਕੁਦਰਤੀ ਇਕੱਲੇ ਬੈਠੇ ਮਾਲਕ ਜੀ, ਇਹਨੇ ਦਰਸ਼ਨ ਕੀਤੇ, ਬੀਬੀ ਨੇ, ਬੱਚੀ ਨੇ, ਭਾਈ ਅਕਲ ਦੀ ਪੁੱਤਰੀ ਨੇ ਦਰਸ਼ਨ ਕੀਤੇ ਤੇ ਚਰਨ ਫੜ ਲਏ ਤੇ ਰੋ ਪਈ, ਕਹਿੰਦੀ ਪਾਤਸ਼ਾਹ ਸਾਰੀ ਜ਼ਿੰਦਗੀ ਮੈਂ ਸਿੱਖੀ ਨਾਲ ਜੁੜੀ ਰਹੀ ਹਾਂ, ਪਰ ਮੇਰੇ ਭਾਗਾਂ ਵਿੱਚ ਪਤਾ ਨਹੀਂ ਕਿਹੋ ਜਿਹਾ ਸਮਾਂ ਲਿਖਿਆ, ਮੇਰਾ ਵਿਆਹ ਹੋ ਗਿਆ ਉਹਨਾਂ ਦੇ ਘਰਾਂ ਵਿੱਚ ਜਿਹੜੇ ਤੈਨੂੰ ਮੰਨਦੇ ਹੀ ਕੋਈ ਨਹੀਂ। ਦਾਤਾ ਜੀ ਕਿਰਪਾ ਦਾ ਖਾਤਾ ਖੋਲੋ, ਮੇਰੇ ਇਹ ਲੇਖਾਂ ਦੇ ਵਿੱਚ ਜੋ ਇਹ ਮਾੜਾ ਸਮਾਂ ਲਿਖਿਆ ਤੁਸੀਂ ਕੱਟ ਦਿਓ। ਤੇ ਮਹਾਰਾਜ ਨੇ ਜਦੋਂ ਵੇਖਿਆ ਕਿ ਇਹ ਨਿਮਰਤਾ ਦੇ ਨਾਲ ਢਹਿ ਕੇ ਆਈ ਹੈ, ਸਤਿਗੁਰਾਂ ਦੇ ਕੋਲੋਂ ਰਿਹਾ ਨਹੀਂ ਗਿਆ, ਉਧਰੋਂ ਖੇਲਜੋ ਲੋਈ ਹੋਈ, ਡੋਲਾ ਕਿੱਥੇ ਗਿਆ, ਤੇ ਪਤੀ ਇਹਦਾ ਭਾਈ ਸਾਧੂ ਪਤਾ ਕਰਦਾ ਕਰਦਾ ਵੀ ਕਿੱਧਰ ਲੈ ਗਏ ਡੋਲਾ, ਮੇਰੀ ਵੋਟੀ ਕਿੱਧਰ ਗਈ, ਘਰ ਦੀ ਮੇਰੀ ਕਿੱਧਰ ਹੈ, ਉਹ ਪਤਾ ਕਰਦਾ ਕਰਦਾ ਛੇਵੇਂ ਪਾਤਸ਼ਾਹ ਦੇ ਕੋਲ ਆ ਗਿਆ। ਇਧਰੋਂ ਇਹਨੇ ਚਰਨ ਫੜੇ ਹੋਏ ਨੇ, ਸਾਰਾ ਨਜ਼ਾਰਾ ਉਹ ਵੇਖ ਰਿਹਾ। ਸੁਣਿਓ, ਕਹਿੰਦੀ ਮਹਾਰਾਜ ਕਿਰਪਾ ਕਰੋ, ਸਾਰੀ ਜ਼ਿੰਦਗੀ ਮੈਂ ਸਿੱਖੀ ਨੂੰ ਕਮਾਇਆ ਪਰ ਮੇਰਾ ਵਿਆਹ ਉੱਥੇ ਹੋ ਰਿਹਾ ਜਿੱਥੇ ਸਿੱਖੀ ਨਹੀਂ। ਮਾਰਨ ਨੇ ਜਦੋਂ ਵੇਖਿਆ ਕਿ ਅੰਦਰੋਂ ਢਹਿ ਕੇ ਆ ਗਈ ਤੇ ਮਾਰਨ ਨੇ ਬਚਨ ਕੀਤਾ, ਕਹਿੰਦੇ ਬੱਚੀਏ ਤੇਰੇ ਕਰਮਾਂ ਕਰਕੇ ਆਹੀ ਲਿਖਿਆ ਸੀ, ਪਰ ਤੂੰ ਨਿਮਾਣੀ ਬਣ ਕੇ ਅੱਜ ਗੁਰੂ ਨਾਨਕ ਦੇ ਘਰ ਵਿੱਚ ਢਹਿ ਪਈ ਹੈ। ਆ ਵੇਖਿਓ ਇੱਧਰ, ਮਹਾਰਾਜ ਨੇ ਆਪਣੇ ਸੱਜੇ ਹੱਥ ਦਾ ਅੰਗੂਠਾ ਉਹ ਬੱਚੀ ਦੇ ਮੱਥੇ ਦੇ ਉੱਤੇ ਫੇਰਿਆ ਤੇ ਮੁੱਖੋਂ ਬਚਨ ਕੀਤਾ, ਕਹਿੰਦੇ ਜਾ ਧੀਏ ਪੁਰਾਣਾ ਮਿਟਿਆ ਤੇ ਨਵਾਂ ਲਿਖਿਆ। ਜਾ ਧੀਏ ਪੁਰਾਣਾ ਮਿਟਿਆ ਨਵਾਂ ਲਿਖਿਆ, ਬਸ ਇੰਨਾ ਬਚਨ ਕਰਨ ਦੀ ਦੇਰ। ਉਸ ਵੇਲੇ ਕਰਮਾਂ ਨੂੰ ਵੀ ਹੁਕਮ ਹੋ ਜਾਂਦਾ, ਕਰਮਾਂ ਨੂੰ ਵੀ, ਹੈਂਜੀ ਕਰਮ ਬਣਾਉਣ ਵਾਲਾ ਮਾਲਕ ਕਹਿ ਰਿਹਾ। ਇਹ ਸਾਰਾ ਨਜ਼ਾਰਾ ਵੇਖ ਲਿਆ ਜੀ ਭਾਈ ਸਾਧੂ ਨੇ, ਓਹੋ ਜਦੋਂ ਉਹਨੇ ਵੇਖਿਆ ਤੇ ਮੇਰੀ ਘਰ ਵਾਲੀ ਗੁਰੂ ਪੂਰੇ ਸਮਰੱਥ ਗੁਰੂ ਦੀ ਸ਼ਰਨ ਆਈ, ਮਹਾਰਾਜ ਦੇ ਦਰਸ਼ਨ ਕਰਕੇ ਨਾ ਉਹਦੇ ਉੱਤੇ ਵੀ ਇਹੋ ਜਿਹਾ ਪ੍ਰਭਾਵ ਪਿਆ, ਚਰਨਾਂ ਤੇ ਉਸੇ ਵੇਲੇ, ਕਿਉਂਕਿ ਕਰਮਾਂ ਨੂੰ ਹੁਕਮ ਵਰਤ ਚੁੱਕਿਆ ਨਾ, ਚਰਨਾਂ ਤੇ ਢਹਿ ਪਿਆ ਤੇ ਕਹਿੰਦਾ ਮਹਾਰਾਜ ਮੈਨੂੰ ਵੀ ਆਪਣਾ ਸਿੱਖ ਬਣਾ ਲਓ, ਮੈਨੂੰ ਵੀ ਆਪਣਾ ਸਿੱਖ ਬਣਾ ਲਓ। ਤੇ ਮਹਾਰਾਜ ਨੇ ਉਹਦੇ ਵੀ ਸਿਰ ਤੇ ਹੱਥ ਰੱਖਿਆ ਤੇ ਹੁਣ ਦੋਵੇਂ ਜੀ ਆਏ ਨੇ ਘਰ, ਸਾਰੀ ਬਰਾਤ ਡੋਲਾ ਲੈ ਕੇ ਜਦੋਂ ਘਰ ਪਹੁੰਚੇ, ਹੁਣ ਬਾਕੀ ਦੀਆਂ ਜਿਹੜੀਆਂ ਰਸਮਾਂ ਗੁਰੂ ਘਰ ਮੁਤਾਬਕ ਹੀ ਹੋਈਆਂ, ਗੁਰੂ ਘਰ ਦੋਵੇਂ ਜੀ ਗੁਰੂ ਨੂੰ ਮੰਨਣ ਵਾਲੇ ਬਣ ਗਏ ਤੇ ਫਿਰ ਸਮਾਂ ਪਾ ਕੇ ਇਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਤੇ ਨਾਮ ਵੀ ਛੇਵੇਂ ਪਾਤਸ਼ਾਹ ਕੋਲੋਂ ਆ ਕੇ ਰਖਵਾਇਆ। ਮਹਾਰਾਜ ਪੁੱਤਰ ਹੋਇਆ ਤੁਹਾਡੀ ਕਿਰਪਾ ਨਾਲ ਨਾਮ ਰੱਖੋ। ਮਹਾਰਾਜ ਕਹਿੰਦੇ ਇਹਦਾ ਰੂਪ ਬੜਾ ਸੋਹਣਾ, ਨਾਮ ਰੱਖ ਦਿਓ ਭਾਈ ਰੂਪਾ, ਕਹਿ ਦਿਓ ਵਾਹਿਗੁਰੂ ਭਾਈ ਰੂਪਾ ਨਾਮ ਰੱਖਿਆ। ਅੱਗੋਂ ਫਿਰ ਤੁਸੀਂ ਉਹ ਜ਼ਿਕਰ ਸੁਣਦੇ ਹੀ ਹੋ ਸਾਰੇ, ਜਦੋਂ ਭਾਈ ਸਾਧੂ ਤੇ ਭਾਈ ਰੂਪਾ ਖੇਤਾਂ ਚ ਕੰਮ ਕਰ ਰਹੇ, ਪਿਆਸ ਲੱਗੀ, ਘੜੇ ਦੇ ਵਿੱਚ ਪਾਣੀ ਭਰ ਕੇ ਰੱਖਿਆ ਸੀ, ਜਦੋਂ ਵੇਖਿਆ ਪਾਣੀ ਬੜਾ ਠੰਡਾ, ਕਹਿੰਦੇ ਜਲ ਅਸੀਂ ਨਹੀਂ ਛਕਣਾ, ਪਹਿਲੇ ਛੇਵੇਂ ਪਾਤਸ਼ਾਹ ਛਕੇਗਾ, ਬਾਅਦ ਚੋਂ ਅਸੀਂ ਛਕਾਂਗੇ। ਤੇ ਮਹਾਰਾਜ ਤਕਰੀਬਨ 35 ਕੋਹ ਦੀ ਦੂਰੀ ਤੋਂ ਘੋੜੇ ਤੇ ਚੱਲ ਕੇ ਆਏ ਇਹਨਾਂ ਦੇ ਕੋਲੋਂ ਕੇਵਲ ਜਲ ਛਕਣ ਵਾਸਤੇ, ਕਹਿ ਦਿਓ ਵਾਹਿਗੁਰੂ। ਇਹ ਬੇਹੋਸ਼ ਹੋ ਚੁੱਕੇ ਸੀ ਉਸ ਵੇਲੇ, ਮੈਂ ਸੰਖੇਪ ਚ ਬੋਲ ਰਿਹਾ, ਬੇਹੋਸ਼ ਹੋ ਚੁੱਕੇ ਸੀ। ਮਹਾਰਾਜ ਨੇ ਫਿਰ ਜਲ ਦੇ ਛਿੱਟੇ ਦਿੱਤੇ, ਮੁੱਖੋਂ ਆਖਿਆ ਵੀ ਜਲ ਛਕਾਉਣ ਲਈ ਬੁਲਾਉਂਦੇ ਹੋ ਤੇ ਹੁਣ ਆ ਕੇ ਸੇਵਾ ਨਹੀਂ ਕਰਦੇ। ਜਦੋਂ ਇਹਨਾਂ ਨੇ ਜਲ ਛਕਾਇਆ, ਮਹਾਰਾਜ ਬੜੇ ਪ੍ਰਸੰਨ ਹੋਏ, ਉੱਥੇ ਮੋਰੀ ਗੱਡੀ ਤੇ ਆਖਿਆ ਇੱਥੇ ਨਗਰ ਵਸਾਓ ਤੇ ਤੁਸੀਂ ਟੁੱਟਿਆਂ ਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੋੜੋ। ਮੇਰੇ ਕਹਿਣ ਦਾ ਇਸ਼ਾਰਾ ਅੱਜ ਸਮਝੋ, ਮੈਂ ਕਹਿ ਕੀ ਰਿਹਾ, ਮੈਂ ਬਿਲਕੁਲ ਚੰਦ ਮਿੰਟਾਂ ਚ ਗੱਲ ਕੀਤੀ ਹੈ, ਕਿਸੇ ਗੱਲ ਦੀ ਮੈਂ ਡਿਟੇਲ ਚ ਨਹੀਂ ਗਿਆ, ਸੰਖੇਪ ਚ ਬੋਲਿਆ। ਪਿਆਰਿਓ ਛੇਵਾਂ ਪਾਤਸ਼ਾਹ ਕੌਣ ਹੈ? ਕਰਮ ਬਣਾਉਣ ਵਾਲਾ ਹੈ, ਕਹਿ ਦਿਓ ਵਾਹਿਗੁਰੂ। ਕਰਮ ਬਣਾਉਣ ਵਾਲਾ, ਜਿਹੜੀ ਦਾਤ ਸਾਡੇ ਭਾਗਾਂ ਚ ਨਹੀਂ ਵੀ ਲਿਖੀ ਉਹਦੇ ਨਾਲ ਵੀ ਝੋਲੀਆਂ ਭਰਨ ਦੀ ਪਾਵਰ ਰੱਖਦਾ, ਫਿਰ ਸਾਨੂੰ ਥਾਂ ਥਾਂ ਤੇ ਭਟਕਣ ਦੀ ਨਹੀਂ ਲੋੜ, ਜੋਛੀਆਂ ਕੋਲ ਜਾਣ ਦੀ, ਵਸਤੂ ਸ਼ਸਤਰ ਕੋਲ ਜਾਣ ਦੀ, ਧਾਗੇ ਤਵੀਤਾਂ ਵਾਲਿਆਂ ਕੋਲ ਜਾਣ ਦੀ, ਕਬਰਾਂ ਨੂੰ, ਮੜੀਆਂ ਮਸਾਣਾ ਨੂੰ ਸਾਨੂੰ ਨਹੀਂ ਲੋੜ। ਕੋਈ ਦੁੱਖ ਸੁੱਖ ਦਾ ਸਮਾਂ ਘਰ ਚ ਬਣ ਜੇ, ਨਿਤਨੇਮ ਵਧਾ ਕੇ ਗੁਰੂ ਅੱਗੇ ਅਰਦਾਸ ਕਰਿਆ ਕਰੋ, ਗੁਰੂ ਸਾਹਿਬ ਆਪੇ ਬਖਸ਼ਿਸ਼ਾਂ ਕਰਨਗੇ। ਅੱਜ ਛੇਵੇਂ ਪਾਤਸ਼ਾਹ ਜੀ ਦਾ ਆਗਮਨ ਪੁਰਬ ਹੈ, ਵੱਡੇ ਦਾ ਦਿਨ ਵੱਡਾ ਹੈ ਤੇ ਵੱਡੀਆਂ ਦਾਤਾਂ ਉਹਦੇ ਕੋਲੋਂ ਮੰਗ ਕੇ ਜਾਇਓ। ਗੁਰੂ ਕਿਰਪਾ ਕਰੇ ਆਓ, ਇੱਕ ਵਾਰੀ ਇਹ ਪੰਕਤੀ ਪੜ੍ਹ ਲਓ, ਉਸ ਤੋਂ ਬਾਅਦ ਕੀਰਤਨ ਦੀ ਸਮਾਪਤੀ ਹੋਏਗੀ। ਭੁੱਲਾਂ ਚੁੱਕਾਂ ਤੁਸੀਂ ਬਖਸ਼ ਦੇਣੀਆਂ, ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ ਹੋ। ਧਿਆਨ ਨਾਲੇ ਸੁਣਿਓ ਮੇਰੀ ਬੇਨਤੀ, ਅਸੀਂ ਅੱਜ ਤੱਕ ਇਹ ਨਹੀਂ ਕਹਿੰਦੇ ਸਾਨੂੰ ਮਾਇਆ ਦਿਓ, ਪਰ ਇੰਨੀ ਕੁ ਬੇਨਤੀ ਹੈ ਜਿੰਨੀ ਤੁਸੀਂ ਮਾਇਆ ਰੱਖਦੇ ਹੋ ਵਾਜੇ ਤੇ ਕੀਰਤਨ ਭੇਟ, ਇਹ ਤੁਹਾਡੀ ਮਾਇਆ ਜਾਂਦੀ ਕਿੱਥੇ? ਭਾਈ ਸਾਹਿਬ ਗੁਰ ਇਕਬਾਲ ਸਿੰਘ ਜੀ ਵੱਲੋਂ ਜਿਹੜੇ ਸੇਵਾ ਦੇ ਕਾਰਜ ਚੱਲ ਰਹੇ ਨੇ, ਵਿਧਵਾ ਬੀਬੀਆਂ ਦਾ ਭਲਾਈ ਕੇਂਦਰ, ਆਮ ਤੌਰ ਤੇ ਸਾਡੇ ਤੁਹਾਡੇ ਘਰਾਂ ਦੇ ਬੱਚੇ ਕਿਸੇ ਦੁਕਾਨ ਤੇ ਚਲੇ ਜਾਣ, 500-700 ਦੀ ਚੀਜ਼ ਉਦਾਂ ਹੀ ਖਰੀਦ ਲੈਂਦੇ ਨੇ, ਪਰ ਇਹ ਗਰੀਬੀ ਰੇਖਾ ਤੋਂ ਵੀ ਥੱਲੇ ਦੇ ਪਰਿਵਾਰ ਜਿਨ੍ਹਾਂ ਦਾ ਪੂਰੇ ਮਹੀਨੇ ਦਾ ਖਰਚਾ 500-700 ਨਾਲ ਚੱਲਦਾ, ਤੁਹਾਡਾ 500-700 ਨਾਲ ਜਾਂਦਾ ਕੁਝ ਨਹੀਂ, ਉਹਨਾਂ ਦਾ ਪੂਰੇ ਮਹੀਨੇ ਦਾ ਰਾਸ਼ਨ ਆਉਂਦਾ, ਕਿੱਡੇ ਗਰੀਬ ਹੋਣਗੇ। ਤੇ ਜਦੋਂ ਆਪਣੇ ਆਪਣੇ ਦਸਵੰਧ ਵਿੱਚੋਂ ਤੁਸੀਂ ਇੱਕ ਇੱਕ ਦੋ ਦੋ ਵਿਧਵਾ ਬੀਬੀਆਂ ਦੀ ਸੇਵਾ ਕਰਦੇ ਹੋ, ਉਹਨਾਂ ਦੇ ਘਰਾਂ 'ਚ ਰੋਟੀ ਪਾਣੀ ਪੱਕਦਾ ਤੇ ਬਰਕਤਾਂ ਤੁਹਾਨੂੰ ਪੈਂਦੀਆਂ, ਮੇਰੇ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਅਸੀਂ ਤੁਹਾਡੀ ਮਾਇਆ ਕਿੱਥੇ ਵਰਤੀ, ਤੁਹਾਨੂੰ ਆਪੇ ਪਤਾ ਲੱਗ ਜਾਂਦਾ ਹੈ ਜਦੋਂ ਤੁਹਾਡੇ ਰੁਕੇ ਹੋਏ ਕੰਮ ਚੱਲਦੇ ਨੇ। ਇਹ ਕੰਮ ਮੇਰਾ 6 ਮਹੀਨਿਆਂ ਤੋਂ ਬਣਦਾ ਨਹੀਂ, ਸਾਲ ਤੋਂ ਬਣਦਾ ਨਹੀਂ ਸੀ, ਅਚਾਨਕ ਕਿਵੇਂ ਬਣ ਗਿਆ ਪਤਾ ਲੱਗ ਜਾਂਦਾ, ਵਿਧਵਾ ਬੀਬੀਆਂ ਦੀਆਂ ਸੀਸਾਂ ਕੰਮ ਕਰ ਗਈਆਂ। ਤੇ ਤੁਹਾਡੀ ਇਹ ਮਾਇਆ ਵਿਧਵਾ ਬੀਬੀਆਂ ਲਈ, ਹਸਪਤਾਲਾਂ ਲਈ, ਸਕੂਲਾਂ ਲਈ, ਨਾਲ ਦੋ ਇਤਿਹਾਸਕ ਗੁਰਦੁਆਰੇ, ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ ਪੋਵਿੰਡ ਸਾਹਿਬ, ਭਾਈ ਤਾਰੂ ਸਿੰਘ ਦਾ ਜਨਮ ਅਸਥਾਨ ਪੂਲਾ ਸਾਹਿਬ, ਬੇਅੰਤ ਕਾਰਜਾਂ ਲਈ ਆਪ ਜੀ ਦੀ ਮਾਇਆ ਵਰਤੀ ਜਾਂਦੀ, ਜਿਨ੍ਹਾਂ ਜਿਨ੍ਹਾਂ ਨੇ ਹਿੱਸਾ ਪਾਇਆ ਜਾਂ ਪਾ ਰਹੇ। ਮੇਰੀ ਅੰਦਰੋਂ ਅਰਦਾਸ, ਸਤਿਗੁਰੂ ਤੁਹਾਡੇ ਘਰਾਂ 'ਚ ਬਰਕਤ ਪਾਉਣ, ਮੇਰਾ ਕਰਨ। ਆਓ ਇੱਕ ਵਾਰੀ ਇਹ ਪੰਕਤੀ ਪੜ੍ਹੋ, ਉਸ ਤੋਂ ਬਾਅਦ ਫਿਰ ਕੀਰਤਨ ਦੀ ਸਮਾਪਤੀ ਹੋਏਗੀ ਜੀ। ਸਾਰੇ ਪਿਆਰ 'ਚ ਕਿਰਪਾ ਕਰਿਓ। ਤੇ ਸੰਗਤ ਨੂੰ ਇੱਕ ਜ਼ਰੂਰੀ ਬੇਨਤੀ ਹੈ, ਤੁਹਾਡਾ ਸਾਰਿਆਂ ਦਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਪਿਆਰ ਹੈ। ਦਰਬਾਰ ਸਾਹਿਬ ਤੁਸੀਂ ਆਉਂਦੇ ਹੋ, ਜਿਹੜੀ ਪਿਆਰ ਵਾਲੀ ਸੰਗਤ ਹਫ਼ਤੇ 'ਚ ਇੱਕ ਵਾਰੀ ਆ ਜਾਂਦੇ, ਜਿਨ੍ਹਾਂ ਨੂੰ ਬਹੁਤ ਮਜ਼ਬੂਰੀ ਹੋਵੇ ਲੁਧਿਆਣੇ ਵਾਲੇ ਜਾਂ ਨੇੜੇ ਤੇੜੇ ਵਾਲੇ, ਮਹੀਨੇ 'ਚ ਇੱਕ ਵਾਰੀ ਤਾਂ ਆ ਹੀ ਜਾਂਦੇ ਨੇ ਨਾ ਦਰਬਾਰ ਸਾਹਿਬ। ਤੇ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਆਓ, ਮਹੀਨੇ ਦਾ ਪਹਿਲਾ ਸ਼ਨੀਵਾਰ ਉਹ ਬਣਾ ਕੇ ਆਇਆ ਕਰੋ ਪ੍ਰੋਗਰਾਮ, ਹਰ ਸ਼ਨੀਵਾਰ ਮਹੀਨੇ ਦੇ ਪਹਿਲੇ ਸ਼ਨੀਵਾਰ, ਜੋ ਮਾਤਾ ਕੌਲਾਂ ਜੀ ਦਾ ਗੁਰਦੁਆਰਾ ਬਾਬੇ ਟਲਤ ਦੇ ਬਿਲਕੁਲ ਨਾਲ, ਉਸ ਜਗ੍ਹਾ ਤੇ ਦਸਾਂ ਵੱਲੋਂ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ 8 to 9:30 ਕੀਰਤਨ ਦੀਵਾਨ ਸਜਦੇ ਨੇ। ਜਦੋਂ ਵੀ ਆਓ ਅੰਮ੍ਰਿਤਸਰ, ਤੇ ਇਹ ਪਹਿਲਾ ਸ਼ਨੀਵਾਰ ਬਣਾ ਕੇ ਆਇਆ ਕਰੋ, ਉੱਥੋਂ ਗੁਰੂ ਰਾਮਦਾਸ ਜੀ ਕੋਲੋਂ ਅਸੀਸਾਂ ਲੈ ਲਿਆ ਕਰੋ ਤੇ ਸਾਨੂੰ ਅਸੀਸਾਂ ਦੇ ਦਿਆ ਕਰੋ, ਆ ਕੇ ਇਹੋ ਜਿਹੇ ਹਿਸਾਬ ਨਾਲ ਪ੍ਰੋਗਰਾਮ ਬਣਾਇਆ ਕਰੋ। ਗੁਰੂ ਕਿਰਪਾ ਕਰੇ, ਬਾਕੀ ਹੁਕਮ ਹੋਇਆ ਆ ਗਏ ਬਾਬਾ ਜੀ ਤੇਰੇ ਨਾਮ ਦੇ ਭਿਖਾਰੀ। ਇਹ ਮੇਰੀ ਪਹਿਲੀ ਕੈਸਟ ਸੀ, ਉਦੋਂ ਦਾੜੀ ਵੀ ਨਹੀਂ ਸੀ ਆਈ, ਇਹ 22-24 ਸਾਲ ਪੁਰਾਣੀ ਗੱਲ ਹੈ। ਤੇ ਪਰ ਹੁਣ ਸਮਾਂ ਅੱਗੇ ਨਹੀਂ ਦੇਂਦਾ, ਕਿਉਂਕਿ ਦਿੱਲੀ ਪਹੁੰਚਣਾ ਗੁਰਦੁਆਰਾ ਸੀਸਗੰਜ ਸਾਹਿਬ, ਉੱਥੇ ਦੀਵਾਨ ਨੇ। ਤੇ ਗੁਰੂ ਕਿਰਪਾ ਕਰੇ, ਜਦੋਂ ਅਗਲੀ ਵਾਰੀ ਸਮਾਂ ਬਣਿਆ ਜ਼ਰੂਰ ਦਰਸ਼ਨ ਕਰਾਂਗੇ। ਪ੍ਰਬੰਧਕ ਵੀਰਾਂ ਦਾ, ਸਾਰੇ ਇੱਥੋਂ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ, ਮੇਰਾ ਵੀਰ ਸਨਮੀਤ ਸਿੰਘ ਜਿਨ੍ਹਾਂ ਨੇ ਪਿਆਰ 'ਚ ਹੁਕਮ ਲਾਇਆ, ਇਹਨਾਂ ਦੇ ਸਾਰੇ ਸੰਗੀ ਸਾਥੀ ਸਹਿਯੋਗੀ, ਮੈਨੂੰ ਸਭ ਦਾ ਨਾਮ ਨਹੀਂ ਪਤਾ ਪਰ ਗੁਰੂ ਜੀ ਜਾਣਦੇ ਨੇ, ਗੁਰੂ ਜੀ ਸਭ ਦੀਆਂ ਝੋਲੀਆਂ ਭਰਨ। ਇੱਥੋਂ ਦੇ ਗ੍ਰੰਥੀ ਸਿੰਘ ਜੀ ਬੜੇ ਪਿਆਰ ਵਾਲੇ, ਜਿਨ੍ਹਾਂ ਨੇ ਪਹਿਲੇ ਅਨਾਊਂਸਮੈਂਟਾਂ ਕੀਤੀਆਂ, ਗੁਰੂ ਜੀ ਸਭ ਦੀਆਂ ਝੋਲੀਆਂ ਭਰਨ। ਆਓ ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ, ਉਸ ਤੋਂ ਬਾਅਦ ਸਮਾਪਤੀ। ਬਾਣੀ .net ਵਾਲਿਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਲਾਈਵ ਕੀਤਾ, ਗੁਰੂ ਸਾਹਿਬ ਇਹਨਾਂ ਨੂੰ ਵੀ ਚੜ੍ਹਦੀਆਂ ਕਲਾਂ ਬਖਸ਼ਣ। ਕਰਿਓ ਜੀ ਕਿਰਪਾ ਪਿਆਰ ਨਾਲ।
ਪੀਰ ਬੈਠਾ ਗੁਰ ਪਾਰੇ, ਛਠਮ ਪੀਰ ਬੈਠਾ,
ਪੀਰ ਬੈਠਾ, ਪੀਰ ਬੈਠਾ ਗੁਰ ਪਾਰੇ,
ਛਠਮ
ਪੀਰ ਬੈਠਾ,
ਪੰਜ ਪਿਆਲੇ ਪੰਜ ਪੀਰ,
ਪੰਜ ਪਿਆਲੇ ਪੰਜ ਪੀਰ,
ਛਠਮ ਪੀਰ ਬੈਠਾ ਗੁਰ ਪਾਰੇ,
ਛਠਮ ਪੀਰ ਬੈਠਾ ਗੁਰ ਪਾਰੇ,
ਪੀਰ ਬੈਠਾ, ਪੀਰ ਬੈਠਾ ਗੁਰ ਪਾਰੇ, ਛਠਮ ਪੀਰ ਬੈਠਾ, ਪੀਰ ਬੈਠਾ, ਪੀਰ ਬੈਠਾ ਗੁਰ ਪਾਰੇ, ਛਠਮ ਪੀਰ ਬੈਠਾ,
ਪੀਰ ਬੈਠਾ, ਪੀਰ ਬੈਠਾ ਗੁਰ ਪਾਰੇ, ਛਠਮ ਪੀਰ ਬੈਠਾ,
ਵਾਹਿਗੁਰੂ, 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 ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿ
ਸਮਾਪਤੀ, ਗੱਜ ਕੇ
ਵਾਹਿਗੁਰੂ, ਵਾਹਿਗੁਰੂ, ਵਾਹਿ,
ਜੋ ਗੱਜ ਕੇ ਬੁਲਾਵੇ ਛੇਵੇਂ ਪਾਤਸ਼ਾਹ ਦੇ ਮਨ ਨੂੰ ਭਾਵੇ, ਜੋ ਗੱਜ ਕੇ ਬੁਲਾਵੇ ਸੋਨੇ ਖਾਲ
ਬੋਲੇ ਸੋਨੇ ਹਾਲ,
ਭੁੱਲ ਚੁੱਕ ਦੀ ਖਿਮਾ ਸਾਰੀਆਂ ਸੰਗਤਾਂ ਨੂੰ ਫਿਰ ਤੋਂ ਛੇਵੇਂ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀਆਂ ਬੇਅੰਤ 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 ਵਧਾਈਆਂ। ਅਗਲਾ ਪ੍ਰੋਗਰਾਮ ਗੁਰਮੁਖਾਂ ਪਾਸੋਂ ਸਰਵਣ ਕਰੋ, ਸਾਨੂੰ ਖੁਸ਼ੀਆਂ ਬਖਸ਼ੋ ਜੀ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ।